ਸਤਨਾਮ ਧੰਨਵਾਖੇ ਗੁਰੂ ਧੰਨਵਾਖੇ ਗੁਰੂ ਸਾਹਿਬ ਅਬ ਮੈਂ ਕੌਣ ਉਪਾਉ ਕਰੂੰ ਜਿਹ ਬਿਦ ਮਨ ਕੋ ਸੰਸਾ ਚੂਕੈ ਭਵ ਨਿਦ ਪਾਰ ਪਰੋਂ ਜਨਮ ਪਾਏ ਕਛ ਭਲੋ ਨਾ ਕੀਨੋ ਤਾਤੇ ਅਧਕ ਡਰੋ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ ਇਹ ਜੀ ਸੋਚ ਧਰੋ ਗੁਰਮਤ ਸੁਨ ਕਛ ਗਿਆਨ ਨਾ ਉਪਜਿਓ ਪਸ ਜੋ ਉਦਰ ਪਰੋ ਕਹੋ ਨਾਨਕ ਪ੍ਰਭ ਬਿਰਦ ਪਛਾਨੋ ਤਬ ਹਉ ਪਤਤ ਤਰੋ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗ ਦਾ ਜਨਮ ਪਿਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਮ ਸਨਮਾਨ ਯੋਗ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਅੱਠਵੇਂ ਗੁਰਦੇਵ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹਜ਼ੂਰ ਦੇ ਆਗਮਨ ਪੁਰਬ ਦੇ ਸੰਬੰਧ ਵਿੱਚ ਆਪ ਗੁਰਮਤ ਦੀਵਾਨ ਦੀ ਹਾਜ਼ਰੀ ਭਰ ਰਹੇ ਹੋ। ਸਨਮਾਨਯੋਗ ਭਾਈ ਸਾਹਿਬ ਜੀ ਹੁਣਾਂ ਨੇ ਅੱਜ ਕੀਰਤਨ ਦੇ ਪ੍ਰਕਰਣ ਵਿੱਚ ਆਪਣੀ ਦਸਾਂ ਨਵਾਂ ਦੀ ਕਿਰਤ ਵਿੱਚੋਂ ਗੁਰੂ ਮਤ ਅਨੁਸਾਰ ਦਸਵੰਧ ਕੱਢਣ ਦੀ ਪਰਪੱਕਤਾ ਤੋਂ ਸਾਨੂੰ ਜਾਣੂ ਕਰਾਇਆ। ਇਸ ਦੁਨੀਆ ਵਿੱਚ ਦੋ ਤਰ੍ਹਾਂ ਦੇ ਇਨਸਾਨ ਹਰ ਮਜ਼ਹਬ ਵਿੱਚ ਹਰ ਧਰਮ ਵਿੱਚ ਮਿਲਣਗੇ। ਇੱਕ ਬੰਦੇ ਉਹ ਨੇ ਕਿ ਜਿਹੜੇ ਪਰਮਾਤਮਾ ਵੱਲੋਂ ਮਿਲੀਆਂ ਹੋਈਆਂ ਦਾਤਾਂ ਵੱਲ ਕਦੀ ਨਜ਼ਰ ਨਹੀਂ ਗਡਾਉਂਦੇ, ਜੋ ਪਰਮੇਸ਼ਵਰ ਨੇ ਅੰਨ ਮੰਗਿਆ ਉਹਨਾਂ ਨੂੰ ਦੇ ਦਿੱਤਾ, ਉਸ ਵੱਲ ਕਦੀ ਉਹਨਾਂ ਦਾ ਧਿਆਨ ਨਹੀਂ ਗਿਆ ਤੇ ਜਿਹੜੀ ਚੀਜ਼ ਉਹਨਾਂ ਨੇ ਅਰਦਾਸ ਕਰਕੇ ਮੰਗੀ ਉਹ ਮਿਲੀ ਨਾ, ਜੋ ਨਾ ਮਿਲਿਆ ਉਹਦੇ ਪ੍ਰਤੀ ਉਹ ਪਰਮਾਤਮਾ ਔਰ ਗੁਰੂ ਨੂੰ ਉਲਾਮੀ ਦੇਣ ਲੱਗ ਪੈਂਦੇ। ਦੂਸਰੇ ਉਹ ਨੇ ਕਿ ਜੋ ਕੁਝ ਪਰਮ ਪਿਤਾ ਪਰਮੇਸ਼ਵਰ ਨੇ ਦੇ ਦਿੱਤਾ ਉਹਦੀ ਦਿੱਤੀ ਹੋਈ ਦਾਤ ਨੂੰ ਉਹਦੇ ਚਰਨਾਂ ਵਿੱਚ ਭੇਟਾ ਰੂਪ ਰੱਖ ਕੇ ਕੇਵਲ ਉਸ ਦਾ ਸ਼ੁਕਰ ਕਰਦੇ। ਹੋਰ ਸੌਖਾ ਅਰਜ਼ ਕਰਾਂ, ਕੁਝ ਲੋਕ ਸਾਰੀ ਜ਼ਿੰਦਗੀ ਛਿਕਵਿਆਂ ਵਿੱਚ ਹੀ ਕੱਢ ਦਿੰਦੇ ਨੇ। ਭਾਗਾਂ ਵਾਲੇ ਨੇ ਜਿਹੜੇ ਸਾਰੀ ਜ਼ਿੰਦਗੀ ਪਰਮਾਤਮਾ ਦਾ ਕੇਵਲ ਸ਼ੁਕਰ ਹੀ ਕਰਦੇ। ਦਸਵੰਦ ਕੇਵਲ ਸ਼ੁਕਰ ਕਰਨ ਵਾਲਾ ਕੱਢ ਸਕਦਾ, ਸ਼ਿਕਵੇ ਕਰਨ ਵਾਲਾ ਕਦੀ ਧੇਲੀ ਵੀ ਪੱਲਿਓ ਨਹੀਂ ਖਰਚ ਸਕੇਗਾ। ਸਿਰਫ ਪਰਮਾਨ ਨੇ ਦੋ, ਦਸ ਬਸਤੂ ਲੈ ਪਾਤਸ਼ਾਹ ਪਾਵੈ, ਏਕ ਬਸਤ ਕਾਰਨ ਬੇਖੋਟ ਗਵਾਵੈ। ਦਸ ਦਾਤਾਂ ਪਰਮਾਤਮਾ ਨੇ ਦੇ ਦਿੱਤੀਆਂ, ਕੋਈ ਸ਼ੁਕਰ ਨਹੀਂ, ਪਰ ਜੋ ਕੁਝ ਨਹੀਂ ਮਿਲਿਆ ਉਹਦੇ ਵਾਸਤੇ ਉਲਾਂਭੇ ਦੇਣ ਲੱਗ ਪਿਆ। ਦਸ ਬਸਤੂ ਲੈ ਪਾਤਸ਼ਾਹ ਪਾਵੈ, ਏਕ ਬਸਤ ਕਾਰਨ ਬੇਖੋਟ ਗਵਾਵੈ। ਪਰ ਜਿਹਨੂੰ ਉਲਾਂਭੇ ਦੇਣਾ ਪਿਆ, ਯਾਦ ਰੱਖ, ਏਕ ਪੀ ਨਾ ਦੇ, ਦਸ ਪੀ ਗਿਰ ਲੇ। ਜਿਹੜੀਆਂ ਦਸ ਦਿੱਤੀਆਂ ਨੇ ਦਾਤਾਂ ਪਰਮਾਤਮਾ, ਜੇ ਉਹ ਵੀ ਖੋਲ ਹੈ ਤਾਂ ਮੂੜਾ ਕਹੋ ਕਹਾਂ ਕਰੇ। ਪਰ ਸ਼ੁਕਰ ਕਰਨ ਵਾਲੇ ਉਹਨਾਂ ਦੇ ਸੰਬੰਧ ਵਿੱਚ ਗੁਰੂ ਅਰਜੁਨ ਸਾਹਿਬ ਨੇ ਫਰਮਾਇਆ, ਜਿਸ ਕੀ ਬਸਤ ਤਿਸ ਆਗਿਆ ਰੱਖ ਹੈ, ਪ੍ਰਭ ਕੀ ਆਗਿਆ ਮਨ ਹੈ ਮਤ ਹੈ, ਉਸ ਤੇ ਚੌਗਣ ਕਰੈ ਨਿਖਾਲ, ਨਾਨਕ ਸਾਹਿਬ ਸਦਾ ਦਿਆ। ਬਸ ਇੱਕ ਨੁਕਤਾ ਯਾਦ ਰੱਖਿਓ ਜੋ ਬੇਨਤੀ ਕਰਨੀ ਹੈ, ਇੱਕ ਧਨ ਦਾ ਦਸਵੰਦ ਤੇ ਦੂਸਰਾ ਭਾਈ ਸਾਹਿਬ ਉਹਨਾਂ ਨੇ ਸਾਂਝ ਪਾਈ ਹੋਣੀ ਹੈ, ਵਕਤ ਦਾ ਦਸਵੰਦ, ਸਮੇਂ ਦਾ ਦਸਵੰਦ। ਜਦੋਂ ਅਸੀਂ ਧਨ ਦਾ ਦਸਵੰਦ ਕੱਢੀਏ, ਸੱਚ ਹਕੀਕਤ ਵਿੱਚ ਆਦਮੀ 100 ਕੱਢ ਸਕਦਾ, ਹਜ਼ਾਰ ਕੱਢ ਸਕਦਾ, ਪਰ ਲੱਖਾਂ ਕੱਢਦਿਆਂ ਉਹਦੇ ਅੰਦਰ ਇੱਕੋ ਦਮ ਕੋਈ ਇਹੋ ਜਿਹੀ ਬਿਰਤੀ ਪ੍ਰਵੇਸ਼ ਕਰਦੀ ਹੈ ਲੱਖਾਂ। ਜੇ ਪਰਮਾਤਮਾ ਨੇ 1 ਕਰੋੜ ਦਿੱਤਾ, ਤੂੰ 10 ਲੱਖ ਦਸਵੰਦ ਕੱਢਣਾ, ਜੋ ਕੱਢ ਰਿਹਾ ਤੂੰ 10 ਲੱਖ ਨਾ ਵੇਖ, ਤੂੰ ਆਪਣੀ ਨਜ਼ਰ 90 ਲੱਖ ਤੇ ਗਡਾ, ਜੋ ਪਰਮਾਤਮਾ ਨੇ 9 ਹਿੱਸੇ ਤੈਨੂੰ ਦੇ ਦਿੱਤੇ, ਤੂੰ 9 ਹਿੱਸੇ ਦੇਖ, 1 ਹਿੱਸਾ ਕਿਉਂ ਤੱਕਣਾ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਆਪਣੀ ਰਚਨਾ ਚ ਕਿਹਾ ਸੀ ਕਿ ਬਾਬੇ ਕੇ ਬਾਬਰ ਕੇ ਦੋ ਆਪ ਕੀਏ ਪਰਮੇਸ਼ਰ ਸੋ, ਜੋ ਬਾਬੇ ਕੋ ਦਾਮ ਨਾ ਦੇਖ ਹੈ, ਤਿੰਨ ਤੇ ਗਏ ਬਾਬਰ ਕੇ ਲੈਖ ਹੈ। ਇਹ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਆਓ, ਜੋ ਕੱਲ ਰਾਤ ਦੇ ਦੀਵਾਨ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੁਤਲਕ ਅਸੀਂ ਇੱਕ ਲੜੀ ਪ੍ਰਾਰੰਭ ਕੀਤੀ ਹੈ, ਪੰਛੀ ਝਾਤ, ਜੋ ਕੱਲ ਅਸੀਂ ਵਿਚਾਰਿਆ ਸੀ ਕਿ ਆ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਧੁਰ ਕੀ ਬਾਣੀ, ਇਲਾਹੀ ਬਾਣੀ, ਖਸਮ ਦੀ ਬਾਣੀ, ਨਿਰੰਕਾਰ ਦੀ ਬਾਣੀ, ਇਹ ਉਹਨਾਂ ਪਾਵਨ ਖਿਰਦਿਆਂ ਦਾ ਪ੍ਰਕਾਸ਼ ਹੈ ਜੋ ਪਰਿਪੂਰਨ ਪਰਮਾਤਮਾ ਵਿੱਚ ਨਾਮ ਦੇ ਤੁਫੈਲਸ਼ ਬੰਦਗੀ ਦੀ ਰਹਿਮਤ ਨਾਲ ਉਸ ਵਿੱਚ ਅਭੇਦ ਹੋ ਗਏ। ਆਓ, ਕੱਲ ਨਾਮ ਦੇ ਸੰਬੰਧੀ ਕੁਝ ਬੇਨਤੀਆਂ ਸੰਖੇਪ ਜੀਆਂ ਕੀਤੀਆਂ ਸਨ, ਅੱਜ ਇਸੇ ਲੜੀ ਨੂੰ ਅੱਗੇ ਪ੍ਰਾਰੰਭ ਕਰੀਏ। ਵਿਚਾਰ ਕਰਨ ਤੋਂ ਪਹਿਲਾਂ ਆਪ ਸਮੂਹ ਸਾਧ ਸੰਗਤ ਬਖਸ਼ੋ ਆਸੀਸ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਆਪ ਜੀ ਦੇ ਸਮਕਸ਼ ਇਹ ਬੇਨਤੀ ਕੀਤੀ ਸੀ ਕਿ ਇਨਸਾਨ ਦਾ ਸਰੀਰਕ ਵਿਕਾਸ ਮਾਂ ਦੇ ਦੁੱਧ ਚੁੰਘਣ ਤੋਂ ਹੁੰਦਾ ਹੈ ਤੇ ਸਾਡੀ ਆਤਮਾ ਦਾ ਵਿਕਾਸ ਆਪਣੀ ਰਸਨਾ ਤੋਂ ਪਰਿਪੂਰਨ ਪਰਮਾਤਮਾ ਦਾ ਨਾਮ ਜਪਣ ਕਰਕੇ ਹੋਵੇਗਾ। ਕੱਲ ਜਿਵੇਂ ਬੇਨਤੀ ਕੀਤੀ ਸੀ ਕਿ ਬ੍ਰਿਕਸ਼ ਦੀਆਂ ਜੜ੍ਹਾਂ ਵਿੱਚ ਪਾਣੀ ਦੇ ਦਈਏ, ਸਾਰੇ ਰੁੱਖ ਵਿੱਚ ਪਾਣੀ ਦਾ ਸੰਚਾਰ ਖੁਦ ਬਖੁਦ ਹੋ ਜਾਂਦਾ। ਜੇ ਸਾਡੀ ਜ਼ਬਾਨ ਤੇ ਪਰਮਾਤਮਾ ਦਾ ਨਾਮ ਟਿਕ ਜਾਏਗਾ ਤੇ ਹਕੀਕਤ ਵਿੱਚ ਉਹ ਪ੍ਰਭੂ ਦਾ ਨਾਮ ਇਨਸਾਨ ਦੇ ਰੋਮ ਰੋਮ ਵਿੱਚ ਆਪਣੇ ਆਪ ਹੀ ਰਚ ਜਾਏਗਾ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਸ ਨਾਮ ਦੀ ਘਾਲਣਾ ਦੇ ਸੰਬੰਧ ਵਿੱਚ ਜਪਜੀ ਸਾਹਿਬ ਦੀ ਇੱਕ ਪੌੜੀ ਵਿੱਚ ਕਿਰਪਾ ਕੀਤੀ ਹੈ। ਇਸ ਪੌੜੀ ਦਾ ਪਾਠ ਆਪ ਰੋਜ਼ ਕਰਦੇ ਹੋ ਤੇ ਹਜ਼ੂਰ ਨੇ ਬਾਕਾਇਦਾ ਇਹ ਸ਼ਬਦ ਕਹੇ ਨੇ ਕਿ ਜੇ ਪਰਮਾਤਮਾ ਪਤੀ ਦੇ ਘਰ ਨੂੰ ਜਾਣਾ ਚਾਹੁੰਦੇ ਤੇ ਉਸ ਦੇ ਘਰ ਦੇ ਸਟੈਪ ਉਸ ਦੇ ਘਰ ਦੀਆਂ ਆ ਪੌੜੀਆਂ ਨੇ, ਜੇ ਇਹ ਪੌੜੀਆਂ ਚੜ ਗਈਆਂ ਤੇ ਰੱਬ ਦੇ ਦਰਵਾਜ਼ੇ ਚੋਂ ਲੰਘ ਕੇ ਜ਼ਰੂਰ ਪਹੁੰਚੇਗਾ। ਮਹਾਰਾਜ ਉਹ ਸਟੈਪ ਉਹ ਪੌੜੀਆਂ ਕਿਹੜੀਆਂ ਨੇ ਤੇ ਗੁਰੂ ਜੀ ਨੇ ਆਪਣੀ ਰਸਨਾ ਤੋਂ ਉਚਾਰਿਆ ਇੱਕ ਦੂ ਜੀਵੋਂ ਲੱਖ ਹੋ ਹੈ, ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਇਹ ਤਰ੍ਹਾਂ ਪਤ ਪਵੜੀਆਂ ਚੜੀਐ ਹੋਏ 21। ਰੋਜ਼ ਅਸੀਂ ਪੜ੍ਹਨੇ ਆ, ਭਾਵੇਂ ਇਹਦੇ ਅਰਥ ਕਰਨ ਦੇ ਸੰਬੰਧ ਵਿੱਚ ਸਾਰੇ ਟੀਕਾਕਾਰਾਂ ਦੀ ਇੱਕ ਰਾਏ ਨਹੀਂ, ਕਿਸੇ ਨੇ ਇਹਦੇ ਅਰਥ ਨੈਗੇਟਿਵ ਲਏ ਨੇ, ਪਰ ਜਿਹੜੀਆਂ ਜਪਣ ਵਾਲੀਆਂ ਰੂਹਾਂ ਸਨ ਉਹਨਾਂ ਦੇ ਇਹਦੇ ਅਰਥ ਬੜੇ ਰਹੱਸਮਈ ਕੀਤੇ। ਦੇਖੋ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਕਰੀਏ, ਵਿਚਾਰ ਕਰੀਏ, ਤੇ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਆਪਣੀ ਜ਼ਿੰਦਗੀ ਵਿੱਚ ਇਹ ਗੱਲ ਘੁੱਟ ਕੇ ਪੱਲੇ ਬੰਨ ਲਓ ਕਿ ਜੋ ਮੈਂ ਅਰਥ ਕਰ ਰਿਹਾ ਇਹ ਅਖੀਰਲੀ ਸੱਚਾਈ ਨਹੀਂ, ਕਿਉਂਕਿ ਗੁਰੂ ਇਤਨਾ ਬੇਅੰਤ ਹੈ ਜਿਤਨੀ ਕੁਛ ਸੋਝੀ ਬਖਸ਼ੀ ਮੈਂ ਅਰਥ ਕੀਤੇ, ਕਿਉਂਕਿ ਜੇ ਬਾਣੀ ਦਾ ਥਾਂ ਨਹੀਂ ਤੇ ਅਰਥਾਂ ਦਾ ਵੀ ਕੋਈ ਥਾਂ ਨਹੀਂ। ਇੱਥੇ ਇੱਕ ਉਦਾਹਰਨ ਹੈ, ਗੁਰੂ ਹਰਗੋਬਿੰਦ ਸਾਹਿਬ ਕਸ਼ਮੀਰ ਗਏ। ਆਪ ਨਾਲ ਹੋ ਸਕਦਾ ਇਤਿਹਾਸ ਦੀਆਂ ਘਟਨਾਵਾਂ ਬੇਅੰਤ ਇੱਥੇ ਗੁਰਮੁਖ ਪਿਆਰੇ ਆਉਂਦੇ ਸਾਂਝੀਆਂ ਕਰਦੇ ਰਹੇ। ਜਦੋਂ ਹਜ਼ੂਰ ਕਸ਼ਮੀਰ ਗਏ ਤੇ ਇੱਕ ਭਾਈ ਕਰਮਚੰਦ ਗੁਰੂ ਕਾ ਸਿੱਖ, ਉਹਨੇ ਬੇਨਤੀ ਕੀਤੀ ਮਹਾਰਾਜ ਕਿ ਜਪ ਜੀ ਸਾਹਿਬ ਰੋਜ਼ ਪੜ੍ਹੀ ਦੇ ਪਰ ਕਿਰਪਾ ਕਰਕੇ ਦੇ ਅਰਥ ਸੁਣਾ ਦਿਓ। ਸਿੱਖ ਬੇਨਤੀ ਕਰੇ ਤੇ ਗੁਰੂ ਜੀ ਜਪਜੀ ਸਾਹਿਬ ਦੇ ਅਰਥ ਕਰਨ। ਹਜ਼ੂਰ ਨੇ ਬੇਨਤੀ ਸਵੀਕਾਰ ਕੀਤੀ, ਜਪਜੀ ਸਾਹਿਬ ਦੇ ਅਰਥ ਸ਼ੁਰੂ ਹੋ ਗਏ। ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਉਹ ਅਰਥ ਹਜ਼ੂਰ ਨੇ ਦੱਸੇ ਵੀ ਨੇ, ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਅਰਥ ਨੇ। ਪਰ ਮੈਂ ਮੁਕਤਸਰ ਜੀ ਅਰਜ਼ ਕਰਾਂ, ਜਿਸ ਵੇਲੇ ਹਜ਼ੂਰ ਨੇ ਜਪਜੀ ਸਾਹਿਬ ਦੇ ਅਰਥਾਂ ਦਾ ਭੋਗ ਪਾਇਆ ਤੇ ਉਸ ਵੇਲੇ ਸਿੱਖਾਂ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਆਪ ਦਾ ਕੋਟਾਨ ਕੋਟ ਸ਼ੁਕਰ ਕਿ ਆਪ ਜੀ ਨੇ ਜਪਜੀ ਸਾਹਿਬ ਦੇ ਅਰਥ ਸਾਨੂੰ ਸੁਣਾਏ। ਤੇ ਛੇਵੇਂ ਗੁਰਦੇਵ ਜੀ ਨੇ ਗੰਭੀਰ ਹੋ ਕੇ ਬਚਨ ਕਿਹਾ ਸੀ ਕਿ ਅਰਥ ਜਿੰਨੀ ਕੁ ਸਮਝ ਪਈ ਜਪਜੀ ਦੇ ਅਸੀਂ ਕਰ ਦਿੱਤੇ, ਬਾਕੀ ਮੁਕੰਮਲ ਅਰਥ ਤਾਂ ਗੁਰੂ ਨਾਨਕ ਸਾਹਿਬ ਜਾਣੇ ਜਿਨ੍ਹੇ ਜਪਜੀ ਸਾਹਿਬ ਉਚਾਰਨ ਕੀਤਾ। ਬਸ ਐਸ ਤੁਕ ਨੇ ਨਾ ਕਥਾ ਕਰਨ ਵਾਲਿਆਂ ਦੇ ਅੰਦਰ ਨੂੰ ਖਲਾ ਦਿੱਤਾ, ਜੇ ਕਿਸੇ ਦੀ ਭਾਵਨਾ ਹੋਵੇਗੀ ਤਾਂ। ਕਹਿਣ ਲੱਗੇ ਬਹੁਰ ਸ਼੍ਰੀ ਮੁਖ ਬਚਨ ਬਖਾਨੋ ਅਰਥ ਯਾਹੇ ਗੁਰੂ ਨਾਨਕ ਜਾਣੋ, ਇਹਦੇ ਅਰਥ ਗੁਰੂ ਨਾਨਕ ਸਾਹਿਬ ਜਾਣਨ। ਪਰ ਦੇਖੋ ਅਸੀਂ ਅਰਥ ਕਰਦੇ ਕਰਦੇ ਬੇਅੰਤ ਬਾਣੀ ਵਿੱਚ ਜਪਜੀ ਸਾਹਿਬ ਵਿੱਚ ਐਸੀਆਂ ਤੁਕਾਂ ਦੀ ਝਲਕ ਪੈਂਦੀ ਏ ਜਿੱਥੇ ਖੁਦ ਹਜ਼ੂਰ ਕਹਿੰਦੇ ਨੇ ਨਹੀਂ ਅਰਥ ਨਹੀਂ ਹੋ ਸਕਣਗੇ। ਹੁਣ ਇਹਦੇ ਅਰਥ ਆਪਾਂ ਕੀ ਕਰਾਂਗੇ ਕਿ ਮੰਨੇ ਕੀ ਗੱਤ ਕਹੀ ਨਾ ਜਾਏ, ਕੀ ਅਰਥ ਕਰਾਂਗੇ ਇਹਦੇ, ਇਹਦੇ ਅਰਥ ਕੀ ਕਰਾਂਗੇ। ਅੰਤ ਨਾ ਸਿਵਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਇਹਦੇ ਅਰਥ ਕੀ ਕਰਾਂਗੇ। ਕੇਤੇ ਆਖੇ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਇਹਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ। ਕੱਲੇ ਸਿੱਖ ਨਹੀਂ, ਜਿਤਨੇ ਵੀ ਦੁਨੀਆਂ ਦੇ ਧਰਮ ਨੇ, ਜਿਤਨੇ ਵੀ ਧਰਮ ਦਾ ਪ੍ਰਚਾਰ ਕਰਨ ਵਾਲੇ ਪੀਰ ਪੈਗੰਬਰ ਅਵਤਾਰ ਰਿਸ਼ੀ ਮੁਨੀ ਸੰਤ ਮਹਾਂਪੁਰਖ ਬ੍ਰਹਮ ਗਿਆਨੀ ਆਏ, ਜੇ ਪਰਮਾਤਮਾ ਇੰਨੇ ਹੋਰ ਪੈਦਾ ਕਰਦੇ ਤੇ ਤਿਲ ਮਾਤਰ ਤੈਨੂੰ ਕਿਸੇ ਨੇ ਕਹਿ ਨਹੀਂ ਸਕਣਾ, ਕੀ ਅਰਥ ਹੋਣਗੇ। ਭਾਈ ਜਦੋਂ ਅਸੀਂ ਇਹ ਪੜ੍ਹਨੇ ਆ ਕਿ ਨਾਨਕ ਕਥਨਾ ਕਰੜਾ ਸਾਰ, ਸੱਚਖੰਡ ਦੀ ਪੌੜੀ ਪੜ੍ਹਦੇ ਆ, ਸਾਰ ਦਾ ਅਖਰੀ ਅਰਥ ਬਾਣੀ ਵਿੱਚ ਇੱਕ ਹੈ ਸੰਭਾਲਣਾ, ਅਸੀਂ ਪੜ੍ਹਦੇ ਹਾਂ ਸਾਰ ਸੰਭਾਲੇ ਨਿਤ ਪ੍ਰਤਪਲ ਹੈ, ਸੰਭਾਲਣਾ। ਪਰ ਇੱਥੇ ਸਾਰ ਦਾ ਅਕਰੀ ਅਰਥ ਹੈ ਲੋਹਿਆ, ਜਿਹਦੇ ਚੋਂ ਪੰਜਾਬੀ ਦਾ ਇੱਕ ਸ਼ਬਦ ਅਸੀਂ ਵਰਤਨੇ ਆ ਸਰੀਆ। ਸਾਰ ਵਿੱਚੋਂ ਸ਼ਬਦ ਨਿਕਲਿਆ ਸਰੀਆ, ਸਰੀਏ ਦਾ ਅਰਥ ਹੈ ਲੋਹਿਆ। ਕਹਿਣ ਲੱਗੇ ਜਿਵੇਂ ਦੰਦਾਂ ਦੇ ਨਾਲ ਕੋਈ ਲੋਹੇ ਨੂੰ ਨਹੀਂ ਚਬਾ ਸਕਦਾ ਤੇ ਮੇਰੇ ਪਰਮਾਤਮਾ ਸੱਚਖੰਡ ਨੂੰ ਕਹਿਣਾ, ਇਸ ਤਰ੍ਹਾਂ ਜਿਵੇਂ ਮੂੰਹ ਦੇ ਨਾਲ ਲੋਹਿਆ ਚਬਾਣਾ ਹੋਵੇ। ਅਤ ਕਥਨੀ ਹੈ। ਖੈਰ ਆਪਾਂ ਆਪਣੇ ਪ੍ਰਕਰਨ ਵੱਲ ਰਹੀਏ। ਹਜ਼ੂਰ ਦੀ ਇਹ ਪੌੜੀ ਕਿ ਨਾਮ ਜਪ ਜਪ ਕੇ ਇੱਕ ਦੂ ਜੀਵੋ ਲੱਖ ਹੋ ਹੈ, ਇਹ ਪੌੜੀਆਂ ਨੇ ਪਰਮਾਤਮਾ ਪਤੀ ਦੇ ਘਰ ਨੂੰ ਜਾਣ। ਇੱਕ ਜੀਵ ਤੋਂ ਇੱਕ ਲੱਖ ਜੀਵ ਹੋ ਜਾਏ, ਇੱਕ ਦੂ ਇੱਕ ਤੋਂ ਜੀਵੋ ਜੀਵੋ ਦਰ ਤੇ ਜੀਵ, ਇੱਕ ਦੂ ਜੀਵੋ ਲੱਖ ਹੋ ਹੈ, ਲੱਖ ਹੋਵੇ ਲੱਖ ਵੀਸ, ਇੱਕ ਲੱਖ ਤੋਂ ਫਿਰ ਅੱਗੇ 20 ਲੱਖ ਹੋ ਜਾਣ। ਲੱਖ ਲੱਖ ਗੇੜਾ ਆਖੀਆਂ, ਇੱਕ ਨਾਮ ਜਗਦੀਸ਼, ਗੇੜਾ ਦਾ ਅਰਥ ਵਾਰੀ। ਕਹਿੰਦੇ ਨੇ 20 ਲੱਖ ਰਸਨਾ ਹੋ ਜਾਏ ਤੇ 20 ਲੱਖ ਜ਼ਬਾਨ ਤੋਂ ਲੱਖ ਲੱਖ ਗੇੜਾ ਪਰਮਾਤਮਾ ਦਾ ਨਾਮ ਲਈਏ। ਕਹਿੰਦੇ ਨੇ ਇੰਨਾ ਕਿਸੇ ਦਾ ਜਪ ਹੋਵੇ ਤੇ ਤਾਂ ਪਰਮਾਤਮਾ ਦੇ ਘਰ ਦੀ ਪੌੜੀ ਉੱਤੇ ਕਦਮ ਰੱਖਦਾ। ਲੱਖ ਲੱਖ ਗੇੜਾ ਆਖੀਏ, ਇੱਕ ਨਾਮ ਜਗਦੀਸ਼, ਇਹ ਤਰਾਹ ਪਤ ਪਵੜੀਆਂ ਚੜੀਏ ਹੋਏ। 21 21 ਦਾ ਅਰਥ ਹੁੰਦਾ ਅਭੇਦ ਹੋ ਜਾਣਾ। ਜੇ ਇਹ ਸਟੈਪ ਤੂੰ ਪਟੇਗਾ ਤੇ ਪਰਿਪੂਰਨ ਪਰਮਾਤਮਾ ਦੇ ਵਿੱਚ 21 ਇੱਕ ਰੂਪ ਹੋ ਜਾਏਗਾ। ਪਰ ਮਨ ਪ੍ਰਸ਼ਨ ਪੈਦਾ ਕਰਦਾ, ਇੱਕ ਜੀਵ ਤਾਂ ਹੈ ਪਰ ਫਿਜ਼ੀਕਲ ਤੌਰ ਤੇ ਲੱਖ ਜੀਵ ਤਾਂ ਕਦੀ ਹੁੰਦੀ ਦੇਖੀ ਨਹੀਂ, ਸਰੀਰਕ ਤੌਰ ਤੇ 20 ਲੱਖ ਜੀਵ ਕਿੱਥੋਂ ਲੱਗੇਗੀ। ਲੱਖ ਲੱਖ ਵਾਰੀ ਠੀਕ ਹੈ, ਇੱਕ ਰਸਨਾ ਨਾਲ ਲੱਖਾਂ ਵਾਰੀ ਕੋਈ ਗੁਰਮੰਤਰ ਜਪ ਸਕਦਾ, ਪਰ ਇਹ 20 ਲੱਖ ਤੇ 20 ਲੱਖ ਜ਼ਬਾਨ ਵਿੱਚੋਂ ਲੱਖ ਲੱਖ ਵਾਰੀ ਪਰਮਾਤਮਾ ਨੂੰ ਪੁਕਾਰਨਾ, ਇਹ ਕਿਤੇ ਖਿਆਲ ਤਾਂ ਨਹੀਂ, ਕਿਤੇ ਅਤ ਕਥਨੀ ਬਾਤ ਤਾਂ ਨਹੀਂ। ਨਹੀਂ ਪਿਆਰਿਓ, ਜੋ ਕੁਝ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਕੋਈ ਖਿਆਲ ਨਹੀਂ, ਉਹ ਹਕੀਕਤ ਏ, ਤੇ ਜੋ ਕੁਝ ਗੁਰੂ ਜੀ ਨੇ ਕਿਹਾ ਉਹ ਆਪਣੇ ਤਨ ਤੇ ਉਹਨੂੰ ਕਮਾ ਕੇ ਦੱਸਿਆ। ਇੱਕ ਗੱਲ ਹੋਰ ਕਿ ਗੁਰੂ ਗ੍ਰੰਥ ਸਾਹਿਬ ਕਥਨੀ ਪ੍ਰਧਾਨ ਨਹੀਂ, ਗੁਰੂ ਗ੍ਰੰਥ ਸਾਹਿਬ ਕਰਨੀ ਪ੍ਰਧਾਨ ਨੇ। ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਪੜਨ ਵਾਲੇ ਗੁਰਸਿੱਖੋ, ਪਹਿਲਾਂ ਕਰਨੀ ਕਮਾਣੀ ਹੈ ਤੇ ਕਰਨੀ ਤੋਂ ਬਾਅਦ ਕਥਨੀ ਆਈਏ। ਇਹ ਨਹੀਂ ਕਿ ਪਹਿਲਾਂ ਬਾਣੀ ਕਥਨ ਕਰ ਦਿੱਤੀ ਤੇ ਕਮਾਈ ਬਾਅਦ ਵਿੱਚ, ਪਹਿਲਾਂ ਕਮਾਇਆ। ਕਰਨੀ ਵਿੱਚੋਂ ਕਥਨੀ ਦਾ ਜਨਮ ਹੋਇਆ। ਸੱਚ ਜਾਣੋ, ਜਿੱਥੇ ਕਰਨੀ ਵਿੱਚੋਂ ਕਥਨੀ ਦਾ ਜਨਮ ਹੁੰਦਾ ਉਹ ਕਥਨੀ ਵੀ ਲੋਕਾਂ ਦੇ ਸੀਨੇ ਨੂੰ ਵਿੰਨ ਕੇ ਚਲੀ ਜਾਂਦੀ, ਤੇ ਜਿੱਥੇ ਕਰਨੀ ਨਾ ਹੋਵੇ ਸਿਰਫ ਕਥਨੀ ਰਹਿ ਜਾਏ। ਉਹ ਯਾਦ ਰੱਖੋ, ਕਥਨੀ ਕੇਵਲ ਇੱਕ ਜ਼ਬਾਨ ਵਿੱਚੋਂ ਮੁੱਖ ਵਿੱਚੋਂ ਨਿਕਲੀ ਪਵਨ ਹੈ। ਫਿਰ ਉਸ ਵਿਸ਼ੇ ਤੇ ਕਿ ਬਾਣੀ ਕਿੰਨਾ ਵਿਚਾਈ ਤੇ ਮੈਂ ਅਰਜ਼ ਕੀਤੀ ਜਿਹੜੇ ਅਭੇਦ ਹੋਏ, ਤੇ ਅਭੇਦ ਉਹ ਹੋਏ ਜਿਨ੍ਹਾਂ ਨੇ ਲੱਖ ਲੱਖ ਗੇੜਾ ਜਗਦੀਸ਼ ਨੂੰ ਪੁਕਾਰਿਆ। ਆਪਾਂ ਕਹਾਂਗੇ ਕਿਵੇਂ ਹੋ ਸਕਦਾ, ਗੁਰਮੁਖੋ ਹੋ ਸਕਦਾ। ਆ ਜਿਤਨੇ ਸਾਡੇ ਰੋਮ ਨੇ, ਯਾਦ ਰੱਖੋ ਇਹ ਨਰਜਿੰਦ ਨਹੀਂ। ਜਦੋਂ ਪਰਮਾਤਮਾ ਦਾ ਨਾਮ ਕੋਈ ਜਪਦਾ, ਸਿਮਰਨ ਵਿੱਚ ਜੁੜਦਾ, ਇੱਕ ਦਿਨ ਬੰਦਗੀ ਕਰਦਿਆਂ ਕਰਦਿਆਂ ਇਸ ਅਵਸਥਾ ਤੇ ਪਹੁੰਚ ਜਾਂਦਾ, ਉਹ ਟਿਕ ਕੇ ਇੱਕ ਵਾਰੀ ਕਹੇ ਵਾਹਿਗੁਰੂ, ਉਹਦੇ ਵਾਹਿਗੁਰੂ ਕਹਿਣ ਦੀ ਦੇਰ ਏ, ਉਹਦੇ ਰੋਮ ਰੋਮ ਵਿੱਚ ਅਨੋਖੀ ਚਰਨਾੜ ਛਿੜਦੀ ਏ। ਸੱਚ ਜਾਣੋ, ਉਹਦਾ ਰੋਮ ਰੋਮ ਜ਼ਬਾਨ ਬਣ ਕੇ ਰੱਬ ਨੂੰ ਪੁਕਾਰਨ ਲੱਗ ਪੈਂਦਾ। ਉਹਨੂੰ ਹਜ਼ੂਰ ਨੇ ਕਿਹਾ ਗੁਰਮੁਖ ਰੋਮ ਰੋਮ ਹਰ ਧਿਆਵੈ, ਰੋਮ ਰੋਮ ਰਸਨਾ। ਇਹੀ ਕਾਰਨ ਗੁਰਸਿੱਖੀ ਵਿੱਚ ਕਿਹਾ ਜਾਂਦਾ ਕਿ ਰੋਮਾਂ ਦੀ ਬੇਅਦਬੀ ਨਾ ਕਰੋ, ਕੇਸ ਨਾ ਕੱਟੋ। ਭਾਵੇਂ ਪ੍ਰਕਰਨ ਨਹੀਂ ਮੇਰਾ, ਪਰ ਅਸੀਂ ਕਹਿੰਦੇ ਹਾਂ ਲਓ ਜੀ ਇਹਨਾਂ ਕੇਸਾਂ ਦਾ ਲਾਭ ਕੀ, ਕਿਉਂਕਿ ਬਹੁ ਗਿਣਤੀ ਆ ਜੋ ਉਹਨਾਂ ਦੀ, ਜਿਹੜੇ ਕੇਸਾਂ ਦੀ ਕਦਰ ਨਹੀਂ ਜਾਣਦੇ। ਸੱਚ ਜਾਣਿਓ, ਜਿਸ ਬੰਦੇ ਨੇ ਆਪਣੀ ਜੀਭ ਹੀ ਕੱਟ ਲਈ ਉਹ ਬੋਲੇਗਾ ਕਦੋਂ। ਉਹ ਪਿਆਰਿਆ, ਜਿਸ ਬੰਦੇ ਨੇ ਆਪਣੇ ਰੋਮ ਹੀ ਕੱਟ ਲਏ, ਇੱਕ ਦੂ ਜੀਵੋ ਲੱਖ ਹੋਏ, ਕਿੱਦਣ ਖੇਡ ਵਾਪਰੇਗੀ ਤੇ ਕਿਸ ਦਿਨ ਤੇਰਾ ਰੋਮ ਰੋਮ ਪਰਮਾਤਮਾ ਨੂੰ ਪੁਕਾਰੇ। ਪਰਿਪੂਰਨ ਪਰਮਾਤਮਾ ਜਿਨ੍ਹਾਂ ਨੇ ਭਗਤੀ ਕੀਤੀ, ਇੰਨੀ ਭਗਤੀ ਕੀਤੀ ਉਹਦੇ ਵਿੱਚ ਲੀਨ ਹੋ ਗਏ। ਜਦੋਂ ਲੀਨ ਹੋਏ ਤੇ ਉਹ ਫਿਰ ਸੰਪੂਰਨ ਹੋਏ, ਤੇ ਜਿਹੜੇ ਸੰਪੂਰਨ ਹੋਏ ਉਹਨਾਂ ਦੇ ਹਿਰਦੇ ਵਿੱਚ ਬਾਣੀ ਆਈ। ਗੁਰੂ ਗ੍ਰੰਥ ਸਾਹਿਬ ਜੀ ਨੇ ਕੱਲ ਪ੍ਰਮਾਣ ਦਿੱਤੇ ਸਨ ਜਿਹੜੇ ਉਹਦੇ ਤੱਕ ਪਹੁੰਚੇ ਉਹਨਾਂ ਨੇ ਲੁਕਾਇਆ ਨਹੀਂ ਉਹਨਾਂ ਨੇ ਕਿਹਾ ਸੀ ਕਿ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਕੋਈ ਨਾ ਸਕੈ ਪਛਾਨੀ ਉਹਨਾਂ ਬਾਰੇ ਹਜ਼ੂਰ ਨੇ ਕਿਹਾ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਇੱਕ ਸ਼ਬਦ ਖੋਰ ਕਹਿ ਕੇ ਅੱਗੇ ਤੁਰਨਾ ਭਾਵੇਂ ਇਹ ਸ਼ਬਦ ਮ੍ਰਿਤਕ ਤੇ ਪੜਿਆ ਜਾਂਦਾ ਪਰ ਗੁਰਮੁਖੋ ਉਹਦਾ ਸੰਬੰਧ ਮ੍ਰਿਤਕ ਨਾਲ ਨਹੀਂ ਉਹਦਾ ਸੰਬੰਧ ਤਾਂ ਉਸ ਅਭੇਦ ਰੂਹ ਨਾਲ ਹੈ ਜਿਹੜਾ ਪੰਜਾਂ ਤੱਤਾਂ ਦੇ ਤਨ ਵਿਚ ਰਹਿ ਕੇ ਜਿਉਂਦੇ ਜੀ ਸੰਪੂਰਨ ਹੋ ਗਿਆ ਉਹ ਸ਼ਬਦ ਹੈ ਕਿ ਸੂਰਜ ਕਿਰਨ ਮਿਲੇ ਜਲ ਕਾ ਜਲ ਖੂਵਾ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਅਕਸਰ ਇਹ ਕੀਰਤਨ ਕੀਤਾ ਜਾਂਦਾ ਜਾਂ ਪੜ੍ਹਨੇ ਸ਼ਬਦ ਪੜ੍ਹਨਾ ਮਾੜਾ ਨਹੀਂ ਪਰ ਯਾਦ ਰੱਖਿਓ ਜਿਸ ਵਕਤ ਤੇ ਸ਼ਬਦ ਪੜ੍ਹਨੇ ਪਿਆ ਇਹਦਾ ਸੰਬੰਧ ਮੌਤ ਨਾਲ ਨਹੀਂ ਇਹਦਾ ਸੰਬੰਧ ਜਨਮ ਲੈ ਕੇ ਮੁਕੰਮਲਤਾ ਨਾਲ ਹੈ ਜਿਹੜੇ ਸੰਪੂਰਨ ਹੋ ਗਏ ਗੁਰੂ ਜੀ ਨੇ ਕਿਹਾ ਸੂਰਜ ਕਿਰਨ ਮਿਲੇ ਜਲ ਕਾ ਜਲ ਖੂਵਾ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਅਗਲੀਆਂ ਤੁਕਾਂ ਨੇ ਬ੍ਰਹਮ ਦਿਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਆਤਮ ਪਸਾਰਾ ਕਰਨ ਖਾਰਾ ਪ੍ਰਭ ਬਿਨਾ ਨਹੀਂ ਜਾਣੀਐ ਹੁਣ ਬ੍ਰਹਮ ਦਿਸੈ ਜਿਸ ਬੰਦੇ ਨੂੰ ਚਿਖਾ ਚ ਰੱਖ ਕੇ ਫੂਕ ਦਿੱਤਾ ਉਹਨੇ ਅੱਖਾਂ ਨਾਲ ਬ੍ਰਹਮ ਕਿੱਥੋਂ ਦੇਖਣਾ ਜੇ ਮ੍ਰਿਤਕ ਦੀ ਗੱਲ ਕਰਾਂਗੇ ਉਹਨੇ ਕੰਨਾਂ ਤੋਂ ਸੁਣਨਾ ਕਿੱਥੇ ਹੈ ਅਸਲ ਵਿਚ ਇਹ ਸ਼ਬਦ ਹੈ ਕਿ ਜਿਵੇਂ ਬਰਫ ਜੰਮਦੀ ਇਹਦੇ ਅਰਥ ਕਰਨ ਲਈ ਬਰਫ ਪਹਿਲਾਂ ਵੀ ਪਾਣੀ ਹੈ ਪਰ ਸਰਦੀ ਕਰਕੇ ਅੱਤ ਦੀ ਸ਼ੀਤ ਕਰਕੇ ਉਹ ਪਾਣੀ ਜੰਮ ਕੇ ਬਰਫ ਬਣ ਗਿਆ ਪਰ ਜਦੋਂ ਗਰਮੀ ਵਿਚ ਸੂਰਜ ਦੀਆਂ ਕਿਰਨਾਂ ਉਸ ਬਰਫ ਤੇ ਪਈਆਂ ਤੇ ਜਿਹੜਾ ਪਹਿਲਾਂ ਪਾਣੀ ਸੀ ਕਿਰਨਾਂ ਪੈਣ ਦੀ ਦੇਰ ਫਿਰ ਪਾਣੀ ਦਾ ਪਾਣੀ ਬਣ ਗਿਆ ਅਸਲ ਵਿਚ ਇਹ ਸਾਡਾ ਅੰਦਰ ਕਹੋ ਕਬੀਰ ਇਹ ਰਾਮ ਕੀ ਅੰਸ਼ ਹਰ ਬੰਦਾ ਪਰਮਾਤਮਾ ਦਾ ਪੁੱਤਰ ਪਰਮਾਤਮਾ ਦੀ ਅੰਸ਼ ਹੈ ਪਾਣੀ ਪਰ ਵਕਾਰਾਂ ਦੀ ਸ਼ੀਤਲਤਾ ਹੀ ਵਕਾਰਾਂ ਦੀ ਕਠੋਰਤਾ ਨੇ ਇਹਦੇ ਅੰਦਰ ਨੂੰ ਬਰਫ ਦੀ ਤਰ੍ਹਾਂ ਜਮਾ ਦਿੱਤਾ ਤੇ ਜਿੱਦਣ ਗੁਰੂ ਕੇ ਸ਼ਬਦ ਦਾ ਸੇਕ ਲੱਗਾ ਚੇਤੇ ਰੱਖੋ ਫਿਰ ਉਸੇ ਤਰ੍ਹਾਂ ਪਿਘਲ ਗਿਆ ਜਿਵੇਂ ਪਾਣੀ ਦਾ ਪਾਣੀ ਅਰਥ ਸਮਝਿਓ ਮੈਂ ਜਿਤਨੀਆਂ ਵੀ ਬੇਨਤੀ ਕਰ ਰਿਹਾ ਹਰ ਵਕਤ ਕਹਿ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਵਿਚ ਡੁੱਬੋ ਇਹਦੇ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ ਸੂਰਜ ਕਿਰਨ ਮਿਲੇ ਜਿਵੇਂ ਸੂਰਜ ਦੀਆਂ ਕਿਰਨਾਂ ਮਿਲੀਆਂ ਜਲ ਕਾ ਜਲ ਖੂਵਾ ਰਾਮ ਪਾਣੀ ਦਾ ਪਾਣੀ ਹੋ ਗਿਆ ਪਹਿਲਾਂ ਵੀ ਪਾਣੀ ਸੀ ਪਰ ਕਠੋਰਤਾ ਹੀ ਬਰਫ ਬਣੀ ਫਿਰ ਕਿਰਨਾਂ ਦਾ ਸੇਕ ਲੱਗਾ ਪਾਣੀ ਬਣਿਆ ਜਿਸ ਦਿਨ ਜੀਵ ਤੂੰ ਵਿਛੜਿਆ ਸੈ ਰਾਮ ਕੀ ਅੰਸ ਸੈ ਪਰ ਦੁਨੀਆਂ ਦੇ ਮੋਹ ਨੇ ਤੈਨੂੰ ਕਠੋਰ ਕਰ ਦਿੱਤਾ ਤੇ ਜਦੋਂ ਗੁਰੂ ਦੇ ਸ਼ਬਦ ਦੀ ਜੋਤ ਸੇਕ ਲੱਗਾ ਸੂਰਜ ਦੀਆਂ ਕਿਰਨਾਂ ਨੇ ਫਿਰ ਤੈਨੂੰ ਬ੍ਰਹਮ ਦਾ ਰੂਪ ਕਰ ਦਿੱਤਾ ਸੂਰਜ ਕਿਰਨ ਮਿਲੇ ਜਲ ਕਾ ਜਲ ਖੂਵਾ ਰਾਮ ਜੋਤੀ ਜੋਤ ਰਲੀ ਫਿਰ ਦੇਖਿਓ ਏਕ ਜੋਤ ਏਕਾ ਮਿਲੀ ਜੋਤੀ ਜੋਤ ਰਲੀ ਆਤਮਾ ਪਰਮਾਤਮਾ ਵਿਚ ਅਭੇਦ ਹੋ ਗਈ ਤੇ ਸੰਪੂਰਨ ਥੀਆ ਰਾਮ ਬੰਦਾ ਜਿਉਂਦੇ ਜੀ ਪੂਰਾ ਹੋ ਗਿਆ ਸੰਪੂਰਨ ਹੋ ਗਿਆ ਜਿਹੜਾ ਪਰਮਾਤਮਾ ਵਿਚ ਅਭੇਦ ਹੋਇਆ ਗੁਰਮੁਖੋ ਅਸੀਂ ਜ਼ਰੂਰ ਸ਼ਬਦ ਵਰਤਨੇ ਸਾਡੇ ਪੰਜਾਬੀ ਦਾ ਇੱਕ ਸ਼ਬਦ ਹੈ ਕਿ ਜਦੋਂ ਕੋਈ ਬੰਦਾ ਚਲਾਣਾ ਕਰ ਜਾਂਦਾ ਤੇ ਕਹਿੰਦੇ ਆ ਪੂਰਾ ਹੋ ਗਿਆ ਗੁਰਮੁਖੋ ਇੱਥੇ ਪੂਰਾ ਕੋਈ ਟਾਵਾਂ ਟਾਵਾਂ ਬ੍ਰਹਮ ਗਿਆਨੀ ਹੁੰਦਾ ਇੱਥੇ ਲੋਕ ਭਰ ਕੇ ਆਉਂਦੇ ਨੇ ਪਰ ਖਾਲੀ ਹੋ ਕੇ ਚਲੇ ਜਾਂਦੇ ਨੇ ਪੂਰਾ ਹੋ ਕੇ ਤੇ ਕੋਈ ਗੁਰਮੁਖ ਹੀ ਜਾਂਦਾ ਹੈ ਪੂਰਾ ਕਿਹੜਾ ਹੁੰਦਾ ਸਵਾਸ ਲੈ ਕੇ ਆਏ ਪਰ ਤੁਰਨ ਲੱਗਿਆ ਖਾਲੀ ਹੋ ਗਏ ਹਜ਼ੂਰ ਨੇ ਕਿਹਾ ਜਿਹੜੇ ਪਰਮਾਤਮਾ ਵਿਚ ਅਭੇਦ ਸਨ ਫਿਰ ਉਹਨਾਂ ਦੇ ਅੰਤਸ਼ਹਿ ਕਰਨ ਉੱਤੇ ਪਰਮਾਤਮਾ ਦਾ ਅਨੁਭਵੀ ਗਿਆਨ ਆਇਆ ਤੇ ਉਹਨਾਂ ਫਿਰ ਆਪਣੀ ਰਸਨਾ ਤੋਂ ਰੱਬੀ ਬਚਨ ਉਚਾਰਨ ਕੀਤੇ ਇੱਕ ਹੋਰ ਸੰਕੀਰਨਤਾ ਨੂੰ ਤੋੜੀਏ ਕਿਉਂਕਿ ਸਾਡੇ ਅੰਦਰ ਦਿਨ ਬ ਦਿਨ ਇੰਨੀ ਸੰਕੀਰਨਤਾ ਆ ਚੁੱਕੀ ਏ ਮੇਰਾ ਖਿਆਲ ਹੈ ਜਿਤਨਾ ਅੱਜ ਸਿੱਖ ਤਾਰਕਕ ਹੋ ਚੁੱਕਾ ਹੈ ਇੰਨਾ ਸ਼ਾਇਦ ਕੋਈ ਹੋਰ ਧਰਮ ਤਾਰਕਿਕ ਹੋਵੇ ਤਰਕ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਸਾਰੀ ਜ਼ਿੰਦਗੀ ਕੇਵਲ ਤਰਕ ਹੀ ਕਰੀ ਜਾਏ ਤੇ ਜ਼ਿੰਦਗੀ ਵਿਚ ਕਮਾ ਕੇ ਕੁਝ ਨਾ ਲੱਗਿਆ ਕੈਂਚੀ ਤੇ ਸੂਈ ਦੋਨੋਂ ਦਰਜੀ ਦੇ ਕੋਲ ਨੇ ਕੈਂਚੀ ਵੀ ਲੋਹੇ ਦੀਏ ਤੇ ਸੂਈ ਵੀ ਲੋਹੇ ਦੀਏ ਪਰ ਫਰਕ ਦੋਨਾਂ ਵਿੱਚ ਬੜਾ ਹੈ। ਕੈਂਚੀ ਦਾ ਕੰਮ ਖੋਰ ਤੇ ਸੂਈ ਦਾ ਕੰਮ ਖੋਰ, ਕੈਂਚੀ ਜਦੋਂ ਚੱਲਦੀ ਏ ਉਦੋਂ ਕੱਪੜੇ ਨੂੰ ਕਤਰ ਕਤਰ ਕੇ ਲੀਰਾਂ ਬਣਾ ਦਿੰਦੀ ਏ, ਤੇ ਸੂਈ ਜਦੋਂ ਚੱਲਦੀ ਏ ਉਦੋਂ ਕੱਟੇ ਹੋਏ ਨੂੰ ਫਿਰ ਦੁਬਾਰਾ ਸੀ ਦਿੰਦੀ। ਦੋਨਾਂ ਚ ਫਰਕ ਹੈ। ਪਰ ਜੇ ਕੰਮ ਵੱਖਰਾ ਤੇ ਫਿਰ ਮਾਣ ਵੀ ਇਹੋ ਜਿਹਾ ਮਿਲਦਾ। ਕਦੀ ਤੁਸੀਂ ਦਰਜੀ ਵੀਰ ਵੱਲ ਤੱਕੋ, ਅਸੀਂ ਤੱਕਿਆ ਕਿ ਦਰਜੀ ਦੇ ਹੱਥ ਚ ਕੈਂਚੀ ਤੇ ਕੈਂਚੀ ਦੇ ਨਾਲ ਕੱਪੜਾ ਕੱਟਣ ਤੋਂ ਬਾਅਦ ਦਰਜੀ ਕਦੀ ਵੀ ਕੈਂਚੀ ਨੂੰ ਆਪਣੇ ਸਿਰ ਤੇ ਨਹੀਂ ਰੱਖਦਾ, ਕੈਂਚੀ ਨੂੰ ਪੈਰਾਂ ਵੀ ਸੜ ਦਿੰਦਾ, ਪਰ ਸੂਈ ਨੂੰ ਕਦੀ ਪੈਰਾਂ ਚ ਨਹੀਂ ਸੜਦਾ। ਸੂਈ ਨਾਲ ਸਿੰਦਿਆਂ ਸਿੰਦਿਆਂ ਆਪਣੀ ਦਸਤਾਰ ਵਿੱਚ ਸੂਈ ਟੁੰਗ ਲੈਂਦਾ, ਸੂਈ ਦਸਤਾਰ ਜਾਂਦੀ ਏ, ਕੈਂਚੀ ਕਦੀ ਵੀ ਦਸਤਾਰ ਚ ਨਹੀਂ ਰੱਖੀ ਗਈ। ਗੁਰਮੁਖੋ, ਕੁਝ ਲੋਕ ਐਸੇ ਨੇ ਜਿਹੜੇ ਕੈਂਚੀ ਦੀ ਤਰ੍ਹਾਂ ਕਤਰਦੇ ਪਏ ਨੇ, ਕੋਈ ਟਾਵਾਂ ਟਾਵਾਂ ਭਾਗਾਂ ਵਾਲਾ ਜਿਹੜਾ ਸੂਈ ਦੀ ਤਰ੍ਹਾਂ ਜੋੜਦਾ ਪਿਆ, ਕੈਂਚੀਆਂ ਪੈਰਾਂ ਥੱਲੇ ਰੁਲ ਜਾਂਦੀਆਂ ਨੇ ਤੇ ਸੂਈਆਂ ਇੱਕ ਦਿਨ ਤਾਜ ਬਣ ਜਾਂਦੀਆਂ, ਕਿਉਂਕਿ ਜੋੜਨ ਵਾਲਾ। ਕੈਂਚੀ ਦਾ ਕੰਮ ਨਾ ਕਰੀਏ। ਖੈਰ, ਜਿਹੜੀ ਬੇਨਤੀ ਕਰਨੀ ਹੈ, ਬਾਣੀ ਕਿਵੇਂ ਆਈ? ਜੁੜੇ ਕੋਈ ਖਿਰਦੇ ਸਨ ਤੇ ਬਾਣੀ ਇੱਕੋ ਵੇਲੇ ਨਹੀਂ ਆਈ। ਜਦੋਂ ਬਾਣੀ ਆਈ, ਚਾਰ ਕੁ ਮੈਂ ਪ੍ਰਮਾਣ ਲਏ ਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ, ਤੇ ਜੋ ਕੁਝ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਕੇ ਅਨੁਭਵ ਕੀਤਾ, ਮੈਂ ਉਹ ਸਾਂਝਾ ਕਰਨਾ ਚਾਹੁੰਦਾ। ਪਹਿਲਾ ਤਰੀਕਾ ਕਿ ਜਦੋਂ ਬਾਣੀ ਆਉਂਦੀ ਸੀ ਤੇ ਹਰ ਵੇਲੇ ਬਾਣੀ ਨਹੀਂ, ਦੇਖੋ ਹਰ ਵੇਲੇ ਬਾਣੀ ਕਦੀ ਨਹੀਂ ਆਈ। ਬਾਣੀ ਆਉਣ ਦਾ ਵੇਲਾ ਸੀ ਤੇ ਜਦੋਂ ਬਾਣੀ ਆਉਣੀ, ਪਹਿਲਾ ਤਰੀਕਾ ਸੀ ਕਿ ਕਿਸੇ ਆਦਮੀ ਨੂੰ ਮੁਖਾਤਬ ਕਰਕੇ ਬਾਣੀ ਨਹੀਂ ਆਈ, ਕਿਸੇ ਅਨਮਤੀ ਨੂੰ ਮੁਖਾਤਬ ਕਰਕੇ ਬਾਣੀ ਨਹੀਂ ਆਈ, ਕਿਸੇ ਰਾਜੇ ਦੇ ਜ਼ੁਲਮ ਨੂੰ ਦੇਖ ਕੇ ਬਾਣੀ ਨਹੀਂ ਆਈ। ਪਹਿਲਾ ਤਰੀਕਾ ਸੀ ਬਾਣੀ ਆਉਣ ਦਾ, ਆਈ ਜ਼ਰੂਰ ਇਹਨਾਂ ਤਰੀਕਿਆਂ ਨਾਲ। ਪਹਿਲਾ ਤਰੀਕਾ ਸੀ ਪਰਮ ਆਪੇ ਵਿੱਚ ਬੈਠੇ ਹੋਣਾ, ਸਿਮਰਨ ਵਿੱਚ ਜਿੜੇ ਹੋਣਾ, ਅੰਦਰ ਇੱਕੋ ਦਮ ਚਰਨਾੜ ਛਿੜਨੀ, ਅੰਦਰ ਕਿਸੇ ਰਸ ਵੀ ਚਲੇ ਜਾਣਾ, ਤੇ ਜੋ ਕੁਝ ਪਿਆਰੇ ਨੂੰ ਸਿਮਰਨ ਦੀਆਂ ਝਲਕਾਂ ਵਿੱਚ ਦੇਖਣਾ ਤੇ ਕਹਿਣਾ, ਛੇੜ ਮਰਦਾਨਿਆ ਰਬਾਬ, ਕਾਈ ਸਿਫਤ ਕਰੀਏ ਖੁਦਾ ਦੇ ਦੀਦਾਰ ਦੀ। ਪਰਮਾਤਮਾ ਨੂੰ ਮੁਖਾਤਬ ਕਰਕੇ ਬਾਣੀ ਉਚਾਰਨ ਕੀਤੀ ਗਈ। ਆ ਜਦੋਂ ਕਈ ਸ਼ਬਦ ਪੜ੍ਹਨੇ ਆ ਨਾ, ਇੰਜ ਲੱਗਦਾ ਤੇ ਸੱਚ ਹੈ ਕਿ ਪਰਿਪੂਰਨ ਪਰਮਾਤਮਾ ਸਾਹਮਣੇ ਬੈਠੇ ਨੇ ਤੇ ਜੋ ਕੁਝ ਗੁਰੂ ਜੀ ਅਨੁਭਵ ਕਰਦੇ ਨੇ ਉਹ ਰਸਨਾ ਤੋਂ ਉਚਾਰੀ ਜਾਂਦੇ। ਆਓ ਅਸੀਂ ਬਾਣੀ ਚੋਂ ਕੁਝ ਪ੍ਰਮਾਣ ਲੈ ਲਈਏ। ਜਦੋਂ ਅਸੀਂ ਸ਼ਬਦ ਪੜ੍ਹਨੇ ਆ ਹਜ਼ੂਰ ਦੀ ਬਾਣੀ ਵਿੱਚੋਂ ਕਿ ਕੋਟ ਕੋਟੀ ਮੇਰੀ ਆਰਜਾਂ ਪਵਨ ਪੀਣ ਅਪਿਆਓ, ਇੱਥੇ ਮੁਖਾਤਬ ਕਿਹਨੂੰ ਕੀਤਾ ਗਿਆ? ਪਰਮਾਤਮਾ ਨੂੰ। ਤੇ ਜਿਹੜੇ ਸ਼ਬਦ ਨੇ ਉਹ ਇਸ ਤਰ੍ਹਾਂ ਕਿ ਪਰਮਾਤਮਾ ਬਿਲਕੁਲ ਸਾਹਮਣੇ ਬੈਠਾ ਤੇ ਉਹਨੂੰ ਵੇਖ ਕੇ ਸਿਫਤਾਂ ਪੈ ਕਰਦੇ। ਕੋਟ ਕੋਟੀ ਮੇਰੀ ਆਰਜਾਂ ਪਵਨ ਪੀਣ ਅਪਿਆਓ, ਚੰਦ ਸੂਰਜ ਦੋ ਗੁਫਾ ਨਾ ਦੇਖਾਂ, ਸੁਪਨਾ ਸੌਣ ਨਾ ਥਾਓ, ਵੀ ਤੇਰੀ ਕੀਮਤ ਨਾ ਪਵੇ, ਤੇਰੀ ਕੀਮਤ। ਇਹ ਸ਼ਬਦ ਤੇ ਰੁਕਿਓ, ਇਹਨੂੰ ਮਹਿਸੂਸ ਕਰੋ। ਤੇਰੀ ਕੀਮਤ ਇਹਦਾ ਮਤਲਬ ਸਾਹਮਣੇ ਵਾਹਿਗੁਰੂ ਜੀ ਨੂੰ ਬਿਠਾ ਕੇ ਉਹਨੂੰ ਤੱਕ ਕੇ ਕਹਿ ਰਹੇ ਨੇ, ਮੇਰੇ ਮਾਲਕਾ ਜੇ ਇੰਨੀ ਕਮਾਈ ਵੀ ਕਰ ਲਵਾਂ, ਵੀ ਤੇਰੀ ਕੀਮਤ ਨਾ ਪਵੇ, ਹੋ ਕੇਵਡ ਆਖਾਂ ਨਾ। ਦੂਸਰਾ, ਜਦੋਂ ਸਿਫਤ ਸਲਾਹ ਦੇ ਸ਼ਬਦ ਹੁੰਦੇ ਨੇ ਤੇ ਹਜ਼ੂਰ ਦੀ ਰਸਨਾ ਤੇ ਬਚਨ ਹੁੰਦਾ, ਤੂੰ ਠਾਕਰੋ, ਤੂੰ ਪਰਮਾਤਮਾ ਨੂੰ ਮੁਖਾਤਬ ਕਰਕੇ, ਤੂੰ ਠਾਕਰੋ ਬੈਰਾਗਰੋ, ਮੈਂ ਜੇਹੀ ਕਣ ਚੇਰੀ ਰਾਮ, ਤੂੰ ਸਾਗਰੋ ਰਤਨਾਗਰੋ, ਕੋ ਸਾਰ ਨਾ ਜਾਣਾ ਤੇਰੀ ਰਾਮ। ਇਸੇ ਕਿਤੇ ਪੰਡਿਤ ਨੂੰ, ਕਿਸੇ ਕਾਜ਼ੀ ਨੂੰ ਨਹੀਂ, ਸਿਰਫ ਪਰਿਪੂਰਨ ਪਰਮਾਤਮਾ ਤੇ ਅੰਦਰੋਂ ਜੋ ਅਨੁਭਵ ਕਰ ਰਹੇ ਨੇ, ਸਾਰ ਨਾ ਜਾਣਾ ਤੇਰੀ ਰਾਮ, ਸਾਰ ਨਾ ਜਾਣਾ ਤੂੰ ਵਰਦਾਨਾ ਕਰ ਮੇ ਰਮਤ ਸਾਈ। ਸਾਹਮਣੇ ਪਰਮਾਤਮਾ ਨੂੰ ਦੇਖ ਕੇ ਤੂੰ ਦਰਿਆਓ ਦਾਨਾ ਵੀ ਨਾ, ਮੈਂ ਮਛਲੀ ਕੈਸੇ ਅੰਤ ਲਖਾਂ, ਸਾਹਮਣੇ ਦੇਖ ਕੇ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ। ਉਹ ਕਿਹੋ ਜਿਹਾ ਅਨੁਭਵ ਹੋਵੇਗਾ ਕਿ ਜਦੋਂ ਪਰਮਾਤਮਾ ਦੀ ਸਿਫਤ ਵਿੱਚ ਪਰਮਾਤਮਾ ਦੇ ਗੀਤ ਗਾਏ ਗਏ। ਦੇਖੋ, ਆਪਾਂ ਕੀਰਤਨ ਕਥਾ ਕਰਨੇ ਆ, ਐਸੀਆਂ ਐਸੀਆਂ ਰੂਹਾਂ ਸਿੱਖ ਜਗਤ ਵਿੱਚ ਪੈਦਾ ਹੋਈਆਂ ਜਿਨ੍ਹਾਂ ਨੇ ਜਦੋਂ ਗਾਇਆ ਪੱਥਰ ਵੀ ਪਿਘਲ ਉੱਠੇ। ਇੱਕ ਕੀਰਤਨੀ ਹੋਏ ਨੇ ਗੁਰੂ ਕੇ, ਸ਼ਾਇਦ ਆਪਨੇ ਨਾਮ ਸੁਣਿਆ ਹੋਵੇ, ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਫਰੂਕਿਆਂ ਵਾਲੇ, ਕਿਉਂਕਿ ਇਹ ਤਕਰੀਬਨ 1923-24 ਦੇ ਕਰੀਬ ਚਲਾਣਾ ਕਰ ਚੁੱਕੇ ਨੇ। ਇਹਨਾਂ ਨੇ ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲਿਆਂ ਦੇ ਕੋਲ ਵੀ ਕੀਰਤਨ ਕੀਤਾ, ਬਾਬਾ ਨੰਦ ਸਿੰਘ ਜੀ ਦੇ ਕੋਲ ਵੀ ਇਹਨਾਂ ਕੀਰਤਨ ਕੀਤਾ। ਇਹਨੇ ਪ੍ਰੇਮ ਚ ਭਿੱਜ ਕੇ ਕੀਰਤਨ ਕਰਦੇ ਸਨ। ਕਹਿੰਦੇ ਨੇ ਕਿ ਤਰਕ ਕਰਨ ਵਾਲੇ ਬੰਦੇ ਵੀ ਜਦੋਂ ਕੀਰਤਨ ਸੁਣਦੇ ਸਨ ਅੰਦਰੋਂ ਵਹਿ ਤੁਰਦੇ ਸਨ। ਇੱਕ ਦਿਨ ਕੀ ਹੋਇਆ, ਉਹਨਾਂ ਆਪਣਾ ਸਾਜ਼ ਪਕੜਿਆ, ਪੂਰਨਮਾਸ਼ੀ ਦਾ ਚੰਦਰਮਾ ਸੀ ਰਾਤ ਅਸਮਾਨ ਤੇ ਇੱਕ ਰੇਤ ਦੇ ਟਿੱਬੇ ਤੇ ਬੈਠ ਕੇ ਕੀਰਤਨ ਕਰਨ ਪਏ। ਇਕੱਲੇ ਉੱਚੀ ਉੱਚੀ ਸੁਰ ਲਾ ਕੇ ਪਰਮਾਤਮਾ ਦੀ ਸਿਫਤ ਦੇ ਸ਼ਬਦ ਗਾਉਣ, ਕੀਰਤਨ ਕਰਨ। ਕਿਸੇ ਜ਼ਿਮੀਦਾਰ ਨੇ ਪਾਣੀ ਲਾਇਆ ਸੀ ਨਹਿਰ ਦਾ ਖੇਤਾਂ ਨੂੰ, ਉਹਨੇ ਲੰਘਦਿਆਂ ਦੇਖ ਲਿਆ ਵੀ ਕੋਈ ਕੀਰਤਨ ਕਰ ਰਿਹਾ, ਕੋਲ ਗਿਆ ਤੇ ਪਹਿਚਾਣ ਲਿਆ। ਕਹਿਣ ਲੱਗਾ, ਭਾਈ ਜੀ ਸ਼ਬਦੇ ਪਿੰਡਾਂ ਚ ਵਰਦੇ ਨੇ, ਭਾਈ ਸਾਹਿਬ ਜੀ ਇੱਥੇ ਕੀਰਤਨ ਕਿਨੂੰ ਸੁਣਾਉਂਦੇ ਪਏ ਹੋ? ਜੇ ਕੀਰਤਨ ਸੁਣਾਉਣਾ ਪਿੰਡ ਸੁਣਾਓ, ਕਿਸੇ ਸ਼ਹਿਰ ਚ ਸੁਣਾਓ, ਕਿਸੇ ਗੁਰਦੁਆਰੇ ਜਾ ਕੇ ਕੀਰਤਨ ਸੁਣਾਓ ਜਿੱਥੇ ਚਾਰ ਛਿੱਲੜ ਮਿਲਣੇ ਨੇ। ਛਿੱਲੜ ਸ਼ਬਦ ਬੜਾ ਪੁਰਾਣਾ, ਪੈਸਿਆਂ ਨੂੰ ਕਹਿੰਦੇ ਸਨ। ਇੱਥੇ ਕਿਨੂੰ ਕੀਰਤਨ ਸੁਣਾਉਂਦੇ ਹੋ? ਤੇ ਕਹਿੰਦੇ ਨੇ ਉਹਨਾਂ ਗੁਰਮੁਖਾਂ ਨੇ ਸ਼ਬਦ ਸੰਪੂਰਨ ਕਰਕੇ ਕਿਹਾ, ਭਾਈ ਉੱਥੇ ਕੀਰਤਨ ਕਰਦਿਆਂ ਕਈ ਵਾਰੀ ਬਿਰਤੀ ਇਸ ਪਾਸੇ ਜਾਂਦੀ ਏ ਕਿ ਸੰਗਤ ਸੁਣ ਕੇ ਨਾਲ ਬੋਲਦੀ ਏ, ਕਥਾ ਕਰ ਰਿਹਾ ਸੰਗਤ ਹੰਗਾਰੇ ਭਰਦੀ ਏ, ਕਈ ਵਾਰੀ ਖੰਗਤਾਂ ਦੇ ਬੀਜ ਨਿਕਲਦੇ ਨੇ ਕਿ ਲੋਕ ਕਿੰਨਾ ਮੇਰੇ ਤੋਂ ਪ੍ਰਭਾਵਿਤ ਨੇ, ਪਰ ਇੱਥੇ ਤਾਂ ਕੀਰਤਨ ਦੇ ਦਾਤੇ ਨੂੰ ਕੀਰਤਨ ਸੁਣਾਉਣਾ ਆ, ਉਹਨੂੰ ਕੀਰਤਨ ਸੁਣਾਉਣਾ ਆ ਜਿਹਨੇ ਕੀਰਤਨ ਦੀ ਦਾਤ ਦਿੱਤੀ। ਸੱਚ ਜਾਣੋ, ਇਹ ਜਿਹੜੇ ਸ਼ਬਦ ਮੈਂ ਪਹਿਲੀ ਵਣਗੀ ਆਪ ਨਾਲ ਸਾਂਝੀ ਕਰ ਰਿਹਾ, ਇਹ ਸ਼ਬਦ ਕੀਰਤਨ ਦੇ ਦਾਤੇ ਨੂੰ ਕੀਰਤਨ ਸੁਣਾਇਆ ਕਿ ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ ਜੋ ਤੂੰ ਦੇਹ ਸੋ ਕਹਾਂ ਸਵਾਮੀ, ਮੈਂ ਮੂਰਖ ਕਹਿਣ ਨਾ ਜਾਈ। ਉਹਨੂੰ ਸੁਣਾ ਕੇ ਕਿਹਾ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ। ਪਤਾ ਨੀ ਕੀ ਝਲਕ ਮਿਲੀ ਹੋਵੇਗੀ ਦਰਬਾਰ ਦੀ, ਕਿ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤ ਸ਼ਾਹ ਨੇ ਚਲ ਚੌਰ ਛੱਤ, ਵੱਡੀ ਕੋ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ, ਜੀਆਂ ਅੰਦਰ ਜੀਓ ਸਭ ਕੀ ਜਾਣ ਲਾ, ਤੇਰੇ ਕੋਲ ਸਭ ਕੁਛ ਹੈ। ਹਜ਼ੂਰ ਜਦੋਂ ਸ਼ਬਦ ਉਚਾਰਦੇ ਨੇ ਉੱਥੇ ਕੁਝ ਬਾਣੀ ਚ ਹੋਰ ਝਲਕਾਂ ਮਿਲਦੀਆਂ, ਉਹ ਵੀ ਮੈਂ ਸਾਂਝੀਆਂ ਕਰਾਂ। ਦੇਖੋ ਇਹਨੂੰ ਫਿਰ ਮੈਂ ਵਾਰ ਵਾਰ ਕਹਿ ਰਿਹਾ, ਬਾਣੀ ਅਨਪਵਖ ਹੈ, ਅਨਪਵ ਹੀ ਬਾਣੀ ਦੇ ਅਰਥ ਕਰੇਗਾ, ਅਸੀਂ ਤਾਂ ਕੇਵਲ ਪੜ੍ਹ ਕੇ ਅਰਥ ਪੈ ਕਰਨੇ ਆ। ਉਹ ਕੈਸਾ ਅਨਪਵਖ ਹੈ ਜਿੱਥੇ ਮੇਰੇ ਗੁਰੂ ਨਾਨਕ ਸਾਹਿਬ ਇਹ ਸ਼ਬਦ ਕਹਿ ਰਹੇ ਨੇ। ਕੱਲ ਵੀ ਭਾਈ ਸਾਹਿਬ ਨੇ ਕੀਰਤਨ ਕਰਦਿਆਂ ਕਿਹਾ, ਮੇਰੇ ਰੱਬ ਨੂੰ ਕੌੜਾ ਬੋਲਣਾ ਹੀ ਨਹੀਂ ਆਉਂਦਾ। ਉਦੋਂ ਮਨ ਚ ਖਿਆਲ ਆ ਗਿਆ ਕਿ ਗੁਰੂ ਨਾਨਕ ਸਾਹਿਬ ਪਰਮਾਤਮਾ ਨੂੰ ਦੇਖ ਕੇ ਕਹਿ ਰਹੇ ਨੇ, ਮੇਰੇ ਵਾਹਿਗੁਰੂ ਜੀ ਕਿ ਮੈਂ ਦੇਖਿਆ ਤੇਰੇ ਕੇਸ ਬੜੇ ਲੰਮੇ ਨੇ, ਹੁਣ ਆ ਝਲਕ ਹੈ। ਕਹਿੰਦਾ ਕਿ ਤੇਰੇ ਇੰਨੇ ਲੰਮੇ ਕੇਸ ਨੇ, ਤੇਰੀਆਂ ਜ਼ੁਲਫਾਂ ਦਾ ਕੋਈ ਮੁਕਾਬਲਾ ਨਹੀਂ, ਤੇਰੇ ਨੇਤਰਾਂ ਦਾ ਕੋਈ ਮੁਕਾਬਲਾ ਨਹੀਂ, ਤੇ ਜਦੋਂ ਤੂੰ ਹੱਸਣਾ ਹੈ ਤੇਰੇ ਦੰਦਾਂ ਦੀ ਲਿਸ਼ਕ ਮੇਰੇ ਅੰਦਰ ਨੂੰ ਧੂਹ ਕੇ ਲੈ ਜਾਂਦੀ ਹੈ। ਹੁਣ ਇਹ ਕਵੀਆਂ ਦੀ ਕਵਿਤਾ ਤਾਂ ਹੈ ਨਹੀਂ, ਧੁਰ ਕੀ ਬਾਣੀ ਅਸੀਂ ਕਹਿੰਦੇ ਹਾਂ, ਤੇ ਜਦੋਂ ਇਹ ਬਚਨ ਪੜ੍ਹਨੇ ਆ, ਤੇਰੇ ਬੰਕੇ ਲੋਇਣ ਦੰਤ ਰਸਾਲਾ, ਤੇਰੀਆਂ ਅੱਖਾਂ ਕਿੰਨੀਆਂ ਸੋਹਣੀਆਂ ਨੇ ਮੇਰੇ ਵਾਹਿਗੁਰੂ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਨਿਰਗੁਣ ਔਰ ਸਰਗੁਣ ਦੋਨਾਂ ਦੀ ਗੱਲ ਕੀਤੀ। ਕਈ ਵਾਰੀ ਇਹ ਸ਼ਬਦ ਵਾਪਰਦੇ ਨੇ, ਸੁਪਨ ਦਰਸ਼ਨ ਵੀ ਹੁੰਦੇ ਨੇ। ਕਈ ਵਾਰੀ ਕਈ ਸੱਜਣ ਕਿਸੇ ਥਾਂ ਤੇ ਜਾਂਦੇ ਨੇ ਗੁਰੂ ਧਾਮ ਚ, ਤੇ ਉਹ ਕਹਿੰਦੇ ਨੇ ਮੈਂ ਗਿਆ, ਮੈਨੂੰ ਫਲਾਣਾ ਫਲਾਣੇ ਦੇ ਦਰਸ਼ਨ ਹੋਏ। ਅਸੀਂ ਗਿਆਨੀ ਲੋਕ ਇਹ ਖਿੰਦ ਚ ਕੱਟ ਦਿੰਦੇ ਹਾਂ, ਨਹੀਂ ਇਹ ਕਿਵੇਂ ਹੋ ਸਕਦਾ ਪਿਆਰਿਓ। ਜਿੱਥੇ ਗੁਰੂ ਸਾਹਿਬਾਨ ਦੀ ਕਿਰਪਾ ਵਾਪਰਦੀ ਏ ਉੱਥੇ ਉਹਨਾਂ ਗੁਰੂ ਸਾਹਿਬਾਨਾਂ ਦੇ ਪਵਿੱਤਰ ਤਨ ਦਾ ਓਰਾ, ਮਹਾਂਪੁਰਖਾਂ ਦੇ ਤਨ ਦਾ ਓਰਾ ਅੱਜ ਵੀ ਮੌਜੂਦ ਹੈ, ਤੇ ਜਦੋਂ ਤੇਰਾ ਓਰਾ ਉਹ ਜਿਹਾ ਸ਼ੁੱਧ ਹੋਵੇਗਾ, ਸੱਚ ਜਾਣੀ ਉਥੋਂ ਤੈਨੂੰ ਝਲਕ ਵੀ ਮਿਲ ਸਕਦੀ, ਝਲਕ ਮਿਲੇਗੀ। ਹਜ਼ੂਰ ਨੇ ਕਿਹਾ, ਤੇਰੇ ਨੇਤਰ ਬੜੇ ਸੋਹਣੇ, ਤੇਰੇ ਬੰਕੇ ਲੋਇਣ ਦੰਤ ਰਸਾਲਾ, ਅਗਲਾ ਸ਼ਬਦ ਸੀ ਸੋਹਣੇ ਨੱਕ ਜਿਨ ਲੰਬੜੇ ਬਾਲਾ, ਤੇਰੇ ਤਾਂ ਕੇਸ ਹੀ ਬੜੇ ਲੰਮੇ। ਇਹ ਬਾਣੀ ਆਈ। ਦੂਸਰਾ, ਕੇਵਲ ਉਹਦੇ ਦੰਦ ਉਹਦੇ ਕੇਸ ਹੀ ਨਹੀਂ, ਤਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਾਲਕਾ ਕੋਇਲ ਬੋਲਦੀ ਹੈ, ਲੋਕ ਕਹਿੰਦੇ ਨੇ ਕੋਇਲ ਬੜਾ ਮਿੱਠਾ ਹੈ, ਗਲਾ ਲੈ ਕੇ ਬੋਲਦੀ ਏ, ਪਰ ਜਦੋਂ ਤੂੰ ਮੇਰੇ ਨਾਲ ਬੋਲਣਾ ਤੇਰੇ ਵਰਗੀ ਆਵਾਜ਼ ਤਾਂ ਕੋਇਲ ਕੋਲ ਵੀ ਨਹੀਂ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ਤੇਰੀ ਚਾਲ। ਪਰਮਾਤਮਾ ਨੂੰ ਮੁਖਾਤਬ ਕੀਤਾ, ਬਾਣੀ ਆਈ, ਪਹਿਲੀ ਬਣਗੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋਗੇ ਸ਼ਬਦ ਮਿਲੇਗੀ ਜਿਹਦੇ ਵਿੱਚੋਂ ਪਰਮਾਤਮਾ ਦੀਆਂ ਝਲਕਾਂ ਤੇ ਪਰਮਾਤਮਾ ਦੀਆਂ ਸਿਫਤਾਂ ਨੇ। ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ਕੋਕਨ ਕੋਕਲਾ ਤਰਲ ਜਵਾਨੀ, ਤਰਲਾ ਜਵਾਨੀ ਆਪ ਭਾਨੀ ਇਛ ਮਨ ਕੀ ਪੂਰੀ ਹੈ, ਸਾਰੰਗ ਜਿਉ ਪੱਗ ਧਰੈ ਠਿਮ ਠਿਮ। ਸਾਰੰਗ ਦਾ ਅਰਥ ਬਾਣੀ ਵਿਚ ਬੇਅੰਤ ਆਏ ਨੇ, ਸਾਰੰਗ ਦਾ ਅਰਥ ਧਨਕ ਵੀ ਹੈ, ਸਾਰੰਗ ਦਾ ਅਰਥ ਪਪੀਆ ਵੀ ਹੈ, ਸਾਰੰਗ ਦਾ ਅਰਥ ਦੀਵਾ ਵੀ ਹੈ, ਸਾਰੰਗ ਦਾ ਅਰਥ ਇਸਤਰੀ ਵੀ ਹੈ। ਪਰ ਇੱਥੇ ਜਿਹੜਾ ਸ਼ਬਦ ਆਇਆ ਸਾਰੰਗ ਜਿਉ ਪੱਗ ਧਰੈ ਠਿਮ ਠਿਮ, ਇੱਥੇ ਸਾਗਰ ਦਾ ਸਾਰੰਗ ਦਾ ਅਰਥ ਹਾਥੀ ਕਿ ਪਰਮਾਤਮਾ ਤੇਰੀ ਚਾਲ ਤਾਂ ਹਾਥੀਆਂ ਨੂੰ ਵੀ ਮਾਤ ਪਈ ਪਾਉਂਦੀ ਹੈ। ਸਾਰੰਗ ਜਿਉ ਪੱਗ ਧਰੈ ਠਿਮ ਠਿਮ, ਆਪ ਆਪ ਸੰਧੂਰੇ, ਤੇਰੀ ਚਾਲ ਬੜੀ ਅਨੋਖੀ ਹੈ। ਭਗਤ ਨਾਮਦੇਵ ਜੀ ਨੇ ਇਹ ਝਲਕ ਪਾਈ, ਉਹਨਾਂ ਨੇ ਪਰਮਾਤਮਾ ਦੇ ਸੰਬੰਧ ਤਾਂ ਇੱਥੋਂ ਸ਼ਬਦ ਕਹਿ ਦਿੱਤੇ। ਕਹਿਣ ਲੱਗੇ ਕੱਲੀ ਚਾਲ ਹੀ ਕੇਸ ਹੀ ਨਹੀਂ, ਸੱਚ ਜਾਣੀ ਤੇਰੀ ਤਾਂ ਪੱਗ ਵੀ ਬੜੀ ਸੋਹਣੀ ਹੈ। ਉਹ ਕਿਹੜੀ ਝਲਕ ਸੀ ਜਿੱਥੇ ਉਹਨਾਂ ਨੂੰ ਸ਼ਬਦ ਕਹਿਣੇ ਪਏ, ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ, ਦਵਾਰਕਾ ਨਗਰੀ ਕਾਹੇ ਕੇ ਮਗੋਲ। ਪਹਿਲੀ ਬੇਨਤੀ ਗੁਰਮੁਖੋ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਰਮਾਤਮਾ ਵਿੱਚ ਅਭੇਦ ਹੋ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਦਿਆਂ ਜਦੋਂ ਉਹਦੀਆਂ ਝਲਕਾਂ ਅੰਤਰ ਆਤਮੇ ਮਿਲੀਆਂ ਤੇ ਉਹਨਾਂ ਝਲਕਾਂ ਨੂੰ, ਉਸ ਅਨੁਭਵ ਨੂੰ, ਉਸ ਅੰਦਰ ਦੇ ਆਨੰਦ ਨੂੰ ਗੁਰੂ ਸਾਹਿਬਾਨਾਂ ਤੇ ਭਗਤਾਂ ਨੇ ਆਪਣੀ ਰਸਨਾ ਤੋਂ ਉਚਾਰਨ ਕਰ ਦਿੱਤਾ। ਪਹਿਲਾ ਤਰੀਕਾ ਬਾਣੀ ਆਉਣ ਦਾ ਇਹ ਵੇ। ਦੂਸਰਾ ਤਰੀਕਾ ਕਿ ਜਦੋਂ ਬਾਣੀ ਆਉਂਦੀ ਸੀ ਕਿਸੇ ਪਖੰਡੀ ਨੂੰ ਦੇਖਣਾ, ਅਨਮਤੀ ਨੂੰ ਦੇਖਣਾ, ਤੇ ਗੁਰਮੁਖੋ ਉਦੋਂ ਵੀ ਗੁਰੂ ਅੰਦਰ ਬਾਣੀ ਆਈ। ਆਸਾ ਕੀ ਵਾਰ ਕੀ ਏ, ਸਵੇਰੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਇੱਥੇ ਰੋਜ਼, ਜਿਸ ਦਿਨ ਦੇ ਆਪਾਂ ਆਇਆ ਸੁਣ ਰਹੇ ਹਾਂ। ਹਾਲਾਂਕਿ ਵਾਰ ਦਾ ਸੰਬੰਧ ਸੂਰਮਿਆਂ ਨਾਲ ਏ, ਤੇ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਨੇ, 20 ਵਾਰਾਂ ਨਾਲ ਸ਼ਲੋਕ ਨੇ, 2 ਵਾਰਾਂ ਬਸੰਤ ਕੀ ਵਾਰ ਮਹੱਲ ਪੰਜਵਾਂ, ਤੇ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ ਕੇਵਲ ਪੌੜੀਆਂ। ਬਸੰਤ ਕੀ ਵਾਰ ਦੀਆਂ 3 ਪੌੜੀਆਂ, ਰਾਮ ਕਲੀ ਕੀ ਵਾਰ ਦੀਆਂ 8 ਪੌੜੀਆਂ। ਵਾਰ ਦਾ ਸੰਬੰਧ ਵਾਰ ਦੀ ਬਣਤਰ ਪੌੜੀਆਂ, ਵਾਰ ਸੂਰਮਿਆਂ ਲਈ ਗਾਈ ਜਾਂਦੀ ਏ। ਇਹ ਹੀ ਕਾਰਨ ਕਿ ਵਾਰਾਂ ਦੇ ਉੱਤੇ ਹਜ਼ੂਰ ਨੇ 9 ਧੁਨੀਆਂ ਵੀ ਦਰਜ ਕੀਤੀਆਂ, ਤੇ ਧੁਨੀਆਂ ਉਹਨਾਂ ਦੀਆਂ ਜਿਹੜੇ ਬਹਾਦਰ ਸੂਰਮੇ ਹੋਏ, ਸੂਰਮਿਆਂ ਦੀਆਂ ਧੁਨੀਆਂ। ਕਿਉਂ ਕਿਹਾ ਵੀ ਸਵੇਰੇ ਆਸਾ ਕੀ ਵਾਰ ਸੁਣਿਓ। ਵੈਸੇ ਵਾਹਿਗੁਰੂ ਦਇਆ ਕਰੇ, ਪਹਿਲੇ ਢਾਡੀ ਹੋਏ ਨੇ ਨੱਥਾਂ ਤੇ ਅਬਦੁੱਲਾ ਜੀ, ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਦੋਨੋਂ ਸੱਕੇ ਭਰਾ ਨੇ। ਇਤਿਹਾਸ ਕਹਿੰਦਾ ਹੈ ਇਹਨਾਂ ਨੇ ਢੱਡ ਔਰ ਸਰੰਗੀ ਦੇ ਨਾਲ 2 ਮਹੀਨਿਆਂ ਵਿੱਚ ਅਕਾਲ ਬੁੰਗੇ ਦੇ ਸਾਹਮਣੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨਮੁਖ 2 ਮਹੀਨਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ 22 ਦੀਆਂ 22 ਵਾਰਾਂ ਢੱਡ ਤੇ ਸਰੰਗੀ ਨਾਲ ਗਾਈਆਂ ਸਨ। 22 ਵਾਰਾਂ ਉਹਨਾਂ ਧੁਨੀਆਂ ਚ ਗਾਈਆਂ। ਪਰ ਹਜ਼ੂਰ ਨੇ ਕਿਹਾ ਕਿ ਅੰਮ੍ਰਿਤ ਵੇਲੇ ਆਸਾਂ ਕੀ ਵਾਰ। ਗੁਰਮੁਖੋ ਜਦੋਂ ਸੂਰਮਿਆਂ ਦੀ ਵਾਰ ਕੋਈ ਸੁਣਦਾ, ਸ਼ਹੀਦਾਂ ਦੀ ਵਾਰ ਕੋਈ ਸੁਣਦਾ, ਬੁੱਝ ਦਿਲ ਤੇ ਕਾਇਰ ਬੰਦੇ ਵੀ ਰਣ ਤੱਤੇ ਵਿੱਚ ਜੂਝਣ ਲਈ ਉਤਾਵਲੇ ਹੁੰਦੇ ਨੇ। ਗੁਰੂ ਜੀ ਨੇ ਕਿਹਾ ਆਸਾਂ ਕੀ ਵਾਰ ਸੁਣ, ਜ਼ਿੰਦਗੀ ਇੱਕ ਸੰਘਰਸ਼ ਹੈ, ਕਰਮ ਕਾਂਡਾਂ ਨੇ, ਪਖੰਡ ਨੇ, ਦੰਭ ਨੇ, ਤੈਨੂੰ ਸਾਰਾ ਦਿਨ ਰੋਕਣਾ। ਜੇ ਆਸਾਂ ਕੀ ਵਾਰ ਸੁਣ ਲਏਗਾ, ਸੱਚ ਜਾਣੀ ਤੂੰ ਜ਼ਿੰਦਗੀ ਦਾ ਸੰਗਰਾਮ ਵੀ ਜਿੱਤ ਕੇ ਜਾਵੇਂਗਾ। ਤਾਂ ਅੰਮ੍ਰਿਤ ਵੇਲੇ ਆਸਾਂ ਕੀ ਵਾਰ ਦਿੱਤੀ। ਹੁਣ ਜਦੋਂ ਅਸੀਂ ਬਾਣੀ ਪੜ੍ਹਨੇ, ਬੇਨਤੀ ਮੇਰੀ ਸੁਣਿਓ ਕਿ ਜਦੋਂ ਪਖੰਡ ਦੇਖਿਆ ਉਦੋਂ ਵੀ ਬਾਣੀ ਆਈ, ਜਦੋਂ ਜ਼ੁਲਮ ਦੇਖਿਆ ਉਦੋਂ ਵੀ ਬਾਣੀ ਆਈ। ਧੰਨ ਗੁਰੂ ਗ੍ਰੰਥ ਸਾਹਿਬ ਨੇ ਅਨਮਤੀਆਂ ਦੇ ਪਖੰਡ ਦੇਖੇ ਉਦੋਂ ਸ਼ਬਦ ਆਏ। ਸਾਰਾ ਪਰਿਵਾਰ ਇਕੱਠਾ, 9 ਸਾਲ ਦੀ ਉਮਰ ਤੇ ਬਾਬਾ ਜੀ ਨੂੰ ਜੰਜੂ ਪਾਉਣ ਲੱਗੇ ਨੇ। ਮੈਂ ਸਿਰਫ ਪ੍ਰਮਾਣ ਦੇਈ ਜਾਂਗਾ, ਮੈਨੂੰ ਪਤਾ ਕਿ ਤੁਸੀਂ ਬਾਣੀ ਦੇ ਸੂਝਵਾਨ ਹੋ ਤੇ ਨੁਕਤੇ ਸਿਰ ਫੜ ਲਿਓ। ਜਨੇਊ ਪਾਉਣ ਲੱਗੇ ਨੇ, ਗੁਰੂ ਜੀ ਨੇ ਇੱਕ ਦਿਨ ਪਹਿਲਾਂ ਕੁਛ ਨਹੀਂ ਕਿਹਾ, आम तौर पर बंदा पहले ही कह दिंदा नहीं नहीं जो कुछ तुसी कर दियो मैं नहीं मनना मैं घरों दौड़ जाना। ये कहते हैं बाबा जी बिल्कुल चुप रहे। सारे रिश्तेदार इकट्ठे हो गए, परोहित भी आ गया, सारी बरादरी दे लोग इकट्ठे होए। पर जदों ओ हजूर जी नूं धागा पाण लगा ते यक लख अंदर एक चरनार छड़ी ते धागे नूं खत पा के कहन लगे पंडित जी एक काम करो किसे नूं धागा पाण तो पहला खुद अपने तन ते पा लो। उदों बाणी आ गई, उस बाणी ने सब नूं हिला दिता। पंडित ने कहा कि महाराज देखो मैं धागा पहने हैं ते तेरा धागा है। खजूर ने कहा पिंडे ते चमड़ी ते धागा पाण वालिया अपनिया अखां मेरिया अखां च मिला के देख तू अखां च धागा पाया, तू कन्ना च धागा पाया, तू जीभ नूं धागे नाल बन्ने, पैरां नूं धागे नाल बन्ने, हथां नूं धागे नाल बन्ने, तेरी आत्मा तां खुद वितगी है ते जिन्हें खुद धागा नहीं पाया मैनू धागा कित्थों पा दे। उथे बाणी आई ते गुरु जी ने शब्द कह तग ना इंद्री तग ना नारी भलके थुक पवे नित दाड़ी तग ना पैरी तग ना खत्ती तग ना जेवा तग ना अक्की वे तगा आपे वतै वट धागे अवरा कतै लै पहाड़ करे व्याह कड कागल दसै राह सुन वेखो लोका एहो विडान मन अंधा। नौ सुजान कह लगे मन दिया अन्या बारो पंडित बनिया फिरने अंदर दे धागे पा। अनमति नु देख के बाणी आई उत्थे फिर शलोक असी पढ़ने दया कपा संतोख सूत जत गंडी सत वट ए जनेऊ जी का खई ता पांडे कत। उदो बाणी आई। दूसरा जदो किसे ने अनमति ने अपनी गल मनान ली कोई उदाहरण दिती ते उदो भी बाणी आई। परथरी मिलदा है आप सब नू पता है मैं सिर्फ गुरु नानक साहब जी का जीवन ले लिया सारी बाणी की व्याख्या इस ढंग नाल होवेगी। परथरी मिलिया उन्हें क्या महाराज के देखो असी समाधियां लाने सारी सारी रात उन्हें प्याला भर के शराब का दिता ते गुरु ग्रंथ साहब ने शब्द नू हजूर ने दर्ज किया गुरु ग्रंथ साहब च शराब का प्याला दिता कहन लगा पियो फिर की होवेगा कहन लगे समाधि लगेगी। अज मेरा ख्याल है इस गल नू कहन तो असी कई वारी साडी जबान ठिड़क दी है क्यों गुरु जी ने सानू वर्जिया है। कई वारी असी कहने कि किथे क्या गुरु ग्रंथ साहिब विच शराब पीना मना है। तन गुरु ग्रंथ साहिब कहिंदे हिंदुस्तान विच गंगा सब तो पवित्र नदी है ते जे गंगा दे पानी दी भी कोई शराब बना लै गुरसिख उहनू भी ठोकर मार दिंदा। सुरसरी सिलल सलल कृत बारुनी रे भगत रविदास जी सुरसरी दर ते गंगा सुरसरी सलल कृत बारुनी रे संत जन करत नहीं पानंग रब दे प्यारे ता गंगा दे पानी दी बनी दारू नू भी ठोकर मार दिंदे। बाणी पढ़ो हजूर ने तां इत्थों तक कहा मैं शब्द कहन तो संकोच नहीं करांगा। कहन लगे जेड़ा बंदा दारू पींदा है सच जाणो वेशवा दे बूहे ते तुर गया ते दारू पीली गल इको ही है। बाणी च ने असी पढ़ने दुरमत बद जो पीव ते बिखली पत कमली राम रसायन जो रते नानक सच अमली। पहला ता लोक मर्दा नू वरजदे सन छड्डो हुण ता साडे देश विच बीबियां भी पीण लग पईआं। इह सच्चाई नू मनीए आपां असी गुरु ग्रंथ साहिब दी गल सुण आए आ ते गुरु गोबिंद सिंह जी नू पुछिआ महाराज तुहाडा सब तो प्यारा सिख किहड़ा है। कहन लगे जिन सिख ने आ पंज गल्लां ते पहरा दे दिता मेरा सब तो प्यारा। महाराज केड़ियां? कहन लगे एक पराए तन तो बच गया, दूसरा पराई झूठ तो बच जाए चोरी तो बच जावे जुवा खेडन तो बच जावे ते शराब पीन तो बच जाए वह सिख मेरे सीने च निवास करेगा। रहतनामिया दे शब्द ने कि पर नारी जुआ असत चोरी मदरा जान पांच ऐब जे जगत में तजे सो सिंह सुजान। जदो लोकां ने प्याले पेश कीते उदो तुरकी बाणी आई ते उदो बाबे ने कहा प्याला रोक जेड़ा प्याला मैं पीना वा आ मैं उदी परिभाषा तेन देवा। उदो बाणी आई गुड़ कर ज्ञान ध्यान कर तावै कर करनी कस पाई है ਪਾਠੀ ਪਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਓ ਚਵਾਈਐ ਬਾਬਾ ਮਨ ਮਤਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਹਿਆ ਐਨਸ ਬਣੀ ਪ੍ਰੇਮ ਲਿਵਲਾਗੀ ਸ਼ਬਦ ਅਨਾਹਦ ਗਇਆ ਉਦੋਂ ਬਾਣੀ ਆਈ। ਤੀਸਰਾ ਕਿ ਜਦੋਂ ਦੇਖਿਆ ਵੀ ਰਾਜੇ ਜ਼ੁਲਮ ਕਰਦੇ ਨੇ ਉਦੋਂ ਖਿਰਦਾ ਪਸੀਜਿਆ ਰਾਜਿਆਂ ਨੂੰ ਸੱਚ ਸੁਣਾਉਣ ਲਈ ਵੀ ਬਾਣੀ ਆਈ। ਜਦੋਂ ਅਸੀਂ ਪੜ੍ਹਨੇ ਆ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਾਂਦਾ ਪਾਇਨ ਘਾਓ ਰੱਤ ਪਿੱਤ ਕੁੱਤਿਓ ਚੱਟ ਜਾਓ। ਮੈਂ ਦੋ ਕੁ ਪ੍ਰਮਾਣ ਦੇ ਦਿਆਂ। ਹਜ਼ੂਰ ਅਹਿਮਨਾਬਾਦ ਗਏ ਭਾਈ ਸਾਹਿਬ ਭਾਈ ਲਾਲੋ ਦੇ ਘਰ। ਜਦੋਂ ਉਹਦੇ ਘਰ ਪਹਿਲੀ ਵਾਰ ਗਏ ਨੇ ਨਾ, ਇਤਿਹਾਸ ਵਿੱਚ ਮੈਂ ਨਹੀਂ ਕਿਤੇ ਪੜ੍ਹਿਆ ਕਿ ਭਾਈ ਲਾਲੋ ਨੇ ਬਾਬੇ ਨਾਨਕ ਦੇ ਪਹਿਲਾਂ ਦਰਸ਼ਨ ਕੀਤੇ ਨੇ, ਕਿਤੇ ਨਹੀਂ ਪੜ੍ਹਿਆ। ਹਜ਼ੂਰ ਗਏ ਤੇ ਲਾਲੋ ਦੇ ਬਿਨਾਂ ਬੁਲਾਉਣ ਤੋਂ ਘਰ ਜਾ ਪਹੁੰਚੇ ਤੇ ਉਹਨੇ ਜੀ ਆਇਆ ਕਿਹਾ। ਜਦੋਂ ਸਤਿਗੁਰੂ ਨੂੰ ਦੇਖਿਆ ਕਿੱਲੇ ਘੜਦਿਆਂ ਨੇ ਕਿਹਾ ਮਹਾਰਾਜ ਰੋ ਪਿਆ। ਹਜ਼ੂਰ ਨੇ ਕਿਹਾ ਲਾਲੋ ਤੇਰੇ ਨੇਤਰ ਕਿਉਂ ਸਿੱਜਲ? ਕਹਿੰਦਾ ਤਪਾ ਜੀ ਸਾਨੂੰ ਤਾਂ ਉੱਚੀ ਜਾਤ ਵਾਲੇ ਖੂਹ ਤੋਂ ਪਾਣੀ ਨਹੀਂ ਭਰਨ ਦਿੰਦੇ, ਤੇਰੇ ਚਰਨਾਂ ਤੋਂ ਮੈਂ ਫਿਦਾ ਖਾਂ ਜਿਨ੍ਹੇ ਗਰੀਬ ਦੀ ਕੁੱਲੀ ਚ ਆਪਣੇ ਚਰਨ ਪਾ ਦਿੱਤੇ। ਹਜ਼ੂਰ ਨੇ ਕਿਹਾ ਕੱਲੇ ਚਰਨ ਨਹੀਂ, ਤੇਰੇ ਘਰ ਵਿੱਚ ਮਹੀਨਾ ਭਰ ਮੈਂ ਰਹਾਂਗਾ, ਮਹੀਨਿਆਂ ਬੱਧੀ ਰਹਾਂਗਾ ਤੇ ਕੱਲਾ ਰਹਾਂਗਾ ਨਹੀਂ, ਕਦੀ ਕਿਸੇ ਤੋਂ ਮੰਗ ਕੇ ਪ੍ਰਸ਼ਾਦਾ ਨਹੀਂ ਛਕਿਆ, ਅੱਜ ਭੁੱਖ ਲੱਗੀ ਏ, ਜੋ ਕੋਈ ਤੇਰੇ ਘਰ ਚ ਤਿਆਰ ਏ ਮੈਨੂੰ ਛਕਾ ਦੇ। ਪਹਿਲਾ ਮੌਕਾ ਸੀ ਕਹਿਣਾ ਮੈਨੂੰ ਪ੍ਰਸ਼ਾਦ ਛਕਾ, ਕੋਧਰੇ ਦੀ ਰੋਟੀ ਸਾਰੇ ਜਾਣਨੇ ਆ ਸਾਗ। ਹਜ਼ੂਰ ਨੇ ਪ੍ਰਸ਼ਾਦਾ ਛਕਿਆ। ਜਦੋਂ ਪਿੰਡ ਦੇ ਲੋਕਾਂ ਦੇ ਦੇਖੇ ਹਾਲਾਤ, ਪੁੱਛਿਆ ਲਾਲੋ ਲੋਕਾਂ ਦਾ ਸੁਭਾਅ ਕਿਹੋ ਜਿਹਾ? ਕਹਿੰਦਾ ਬਾਬਾ ਪੁੱਛ ਕੁਛ ਨਾ, ਇੱਥੇ ਬੰਦਾ ਬੰਦੇ ਨੂੰ ਨਹੀਂ ਉਜਾਣਦਾ ਪਿਆ, ਇੱਥੇ ਟਕਿਆਂ ਵਾਲੇ ਲੋਕ ਗਰੀਬਾਂ ਨੂੰ ਦਲਦੇ ਪਏ ਨੇ। ਹਜ਼ੂਰ ਨੇ ਪਿੰਡ ਦਾ ਚੱਕਰ ਕੱਟਿਆ ਤੇ ਸ਼ਾਮ ਨੂੰ ਸੂਰਜ ਢਲਦਾ ਪਿਆ ਸੀ ਆ ਬੈਠੇ ਦੇ ਕੋਲ ਤੇ ਇਹਦੀ ਕੁੱਲੀ ਵਿੱਚ ਉੱਚੀ ਆਵਾਜ਼ ਵਿੱਚ ਕਿਹਾ ਲਾਲੋ ਆ ਜਿਸ ਪਿੰਡ ਵਿੱਚ ਅੱਜ ਲੋਕ ਕਿਸੇ ਦੀ ਕਦਰ ਨਹੀਂ ਜਾਣਦੇ, ਤੂੰ ਵੀ ਦੇਖੇਗਾ ਮੈਂ ਵੀ ਦੇਖਾਂਗਾ ਇੱਥੇ ਉਹ ਕੁਝ ਲੋਕਾਂ ਨਾਲ ਵਾਪਰਨਾ ਜੋ ਕੁਝ ਮੈਂ ਸ਼ਬਦ ਵਿੱਚ ਕਹਿਣ ਲੱਗਾ। ਅਜੇ ਵਾਪਰਿਆ ਨਹੀਂ ਪਰ ਬਾਣੀ ਆ ਗਈ। ਉਸ ਬਾਣੀ ਨੇ ਸ਼ਬਦ ਕਿਹਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਵੇ ਲਾਲੋ। ਦੋ ਸਿੱਖ ਨੇ ਬਾਬੇ ਨਾਨਕ ਦੇ ਖਾਸ ਕਰਕੇ ਤੇ ਜਿਨ੍ਹਾਂ ਨੂੰ ਵਕਤ ਦੇ ਲੋਕਾਂ ਨੇ ਦੁਰਕਾਰਿਆ ਤੇ ਬਾਬੇ ਨੇ ਆਪਣੀ ਬਾਣੀ ਚ ਥਾਂ ਦਿੱਤੀ ਵੇ ਲਾਲੋ। ਸੱਤ ਵਾਰੀ ਸ਼ਬਦ ਕਿਹਾ ਤੇ ਦੂਜਾ ਸ਼ਲੋਕ ਮਰਦਾਨਾ ਪਹਿਲਾ ਮਰਦਾਨਾ ਤੇ ਲਾਲੋ ਬਾਬੇ ਦੀ ਰਸਨਾ ਦੇ ਸ਼ਬਦ ਨੇ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਪਾਪ ਕੀ ਜੰਝ ਲੈ ਕਾਬਲੋਂ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ। ਸ਼ਰਮ ਧਰਮ ਦੇ ਛੱਪ ਖਲੋਏ ਕੂੜ ਵੇਲੇ ਪ੍ਰਧਾਨ ਵੇ ਲਾਲੋ। ਕਾਜੀਆਂ ਬਾਹਮਣਾ ਕੀ ਗਲ ਥੱਕੀ ਅਗਦ ਪੜੈ ਸ਼ੈਤਾਨ ਵੇ ਲਾਲੋ। ਤੇ ਉੱਥੇ ਸ਼ਬਦ ਕਹਿ ਸਨ ਜਿਹੜੇ ਅੰਤ ਸ਼ਬਦ ਨੇ, ਕਹਿਣ ਲੱਗੇ ਕਾਇਆ ਕੱਪੜ ਟੁਕ ਟੁਕ ਹੋਸੀ, ਲੋਕਾਂ ਦੇ ਸਰੀਰ ਕੱਪੜੇ ਦੀ ਤਰ੍ਹਾਂ ਪਾਟਣਗੇ। ਹਿੰਦੁਸਤਾਨ ਸਮਾਲ ਸੀ ਬੋਲਾ ਆਵਨ 78 ਜਾਨ 97 ਹੋਰ ਪਿਉਰ ਉੱਠਸੀ ਮਰਦ ਕਾ ਚੇਲਾ। ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ। ਸੱਚਮੁੱਚ ਉਦੋਂ ਲੋਕਾਂ ਦੀਆਂ ਹਰਕਤਾਂ ਦੇਖ ਕੇ ਬਾਣੀ ਆਈ ਤੇ ਜਿਸ ਦਿਨ ਬਾਬਰ ਨੇ ਖੱਲਾ ਕਰ ਦਿੱਤਾ ਅਹਿਮਨਾਬਾਦ ਫੂਕਿਆ, ਉਹਦੀਆਂ ਤੋਪਾਂ ਚੱਲੀਆਂ, ਉਹਦੇ ਗੋਲੇ ਚੱਲੇ, ਲੋਕ ਆਪਣੇ ਘਰਾਂ ਨੂੰ ਛੱਡ ਕੇ ਦੌੜ ਗਏ। ਪਰ ਮੇਰਾ ਬਾਬਾ ਨਾਨਕ ਭਾਈ ਮਰਦਾਨੇ ਨੂੰ ਰਬਾਬ ਚਕਾਈ, ਕਹਿਣ ਲੱਗੇ ਚੱਲ ਅਹਿਮਨਾਬਾਦ ਨੂੰ ਅੱਜ ਫਿਰ ਸਾਡੀ ਲੋੜ ਪੈ ਗਈ। ਪਹਿਲਾਂ ਲੋਕਾਂ ਨੇ ਸੁਣਿਆ ਨਹੀਂ, ਅੱਜ ਸਾਡੀ ਲੋੜ ਅਹਿਮਨਾਬਾਦ ਨੂੰ ਹੈ। ਲੋਕ ਘਰ ਛੱਡ ਕੇ ਦੌੜ ਰਹੇ ਨੇ ਤੇ ਬਾਬਾ ਜੀ ਅਹਿਮਨਾਬਾਦ ਚ ਪ੍ਰਵੇਸ਼ ਕੀਤੇ। ਕੀ ਦੇਖਿਆ ਕਿ ਜਿਹੜੀਆਂ ਔਰਤਾਂ ਨੇ ਕਦੀ ਪਿੰਡੇ ਤੇ ਮਿੱਟੀ ਦਾ ਕਣ ਨਹੀਂ ਸੀ ਲੱਗਣ ਦਿੱਤਾ, ਉਹਨਾਂ ਦੇ ਸਿਰ ਬਾਬਰ ਦੇ ਸਿਪਾਹੀਆਂ ਨੇ ਮੁੰਨ ਦਿੱਤੇ। ਇਹ ਬਾਣੀ ਦੇ ਮੈਂ ਬਚਨ ਕਹਿ ਰਿਹਾ। ਜਿਹੜੀਆਂ ਧੀਮੀ ਆਵਾਜ਼ ਚ ਬੋਲਦੀਆਂ ਸਨ, ਕਹਿੰਦੇ ਨੇ ਉਹਨਾਂ ਦੇ ਗਲੇ ਬੋਲ ਬੋਲ ਕੇ ਖਤਮ ਹੋ ਗਏ ਤੇ ਜਿਨ੍ਹਾਂ ਦੇ ਗਲੇ ਵਿੱਚ ਸੁੱਚੇ ਮੋਤੀਆਂ ਦੀਆਂ ਮਾਲਾ ਸਨ ਉਹਨਾਂ ਦੇ ਗਲੇ ਵਿੱਚ ਬਾਬਰ ਦੇ ਸਿਪਾਹੀਆਂ ਨੇ ਰੱਸੀਆਂ ਪਾਈਆਂ। ਜਦੋਂ ਹਰ ਪਾਸੇ ਕੁਰਲਾਟ ਸੁਣਿਆ ਇੱਕੋ ਦਮ ਅਕੈ ਰਸ ਵਿੱਚ ਜੁੜੇ ਤੇ ਬਾਬੇ ਦਾ ਖਿਰਦਾ ਪਿਘਲ ਉੱਠਿਆ ਕਹਿਣ ਲੱਗੇ ਮਰਦਾਨਿਆਂ ਛੇੜ ਰਬਾਬ ਬਾਣੀ ਆਈ ਹੈ। ਹੱਦ ਹੋ ਗਈ, ਲੋਕਾਂ ਦੀ ਚੀਕਾਂ ਵਿੱਚ ਬਾਣੀ ਆ ਗਈ। ਉਸ ਵੇਲੇ ਹਜ਼ੂਰ ਨੇ ਕਿਹਾ, ਜਿਨ ਸਿਰ ਸੋਹਨ ਪੱਟੀਆਂ ਮੰਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁਨੀਅਨ ਗਲ ਵਿੱਚ ਆਵੇ ਧੂੜ, ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲ ਹਦੂਰ, ਆਦੇਸ਼ ਬਾਬਾ ਆਦੇਸ਼, ਆਦ ਪੁਰਖ ਤੇਰਾ ਅੰਤ ਨਾ ਪਾਇਆ, ਤੂੰ ਕਰ ਕਰ ਦੇਖੈ ਵੇਸ, ਜਦੋਂ ਸੀਆਂ ਵਿਆਹੀਆਂ। ਕਹਿਣ ਲੱਗੇ ਮਰਦਾਨਿਆਂ, ਆ ਦੇਖ ਜਿਸ ਵੇਲੇ ਇਹਨਾਂ ਦੀਆਂ ਡੋਲੀਆਂ ਆਈਆਂ ਉਦੋਂ ਲੱਖ ਰੁਪਈਆ ਸਗਨ ਮਿਲਿਆ ਘਰ ਵਿੱਚ ਆਉਣ ਦਾ, ਜਦੋਂ ਸੀਆਂ ਵਿਆਹੀਆਂ ਲਾੜੇ ਸੋਹਨ ਪਾਸ, ਖੀ ਡੋਲੀ ਚੜ ਆਈਆਂ ਦੰਦ ਖੰਡ ਕੀਤੇ ਰਾਸ, ਉਪਰੋਂ ਪਾਣੀ ਵਾਰੀਐ ਝੱਲੇ ਚਿਮਕਣ ਪਾਸ, ਇੱਕ ਲੱਖ ਲੈਣ ਬਹਿਟੀਆਂ ਲੱਖ ਲੈਣ ਖੜੀਆਂ, ਗਰੀ ਸ਼ਵਾਰੇ ਖਾਂਦੀਆਂ ਮਾਨਣ ਸੇਜੜੀਆਂ, ਤਿੰਨ ਗੱਲ ਸਿਲਕਾਂ ਪਾਈਆਂ ਟੁੱਟਣ ਮੋਤ ਸਰੀਆਂ, ਮੋਤੀਆਂ ਦੀਆਂ ਮਾਲਾ ਟੁੱਟ ਗਈਆਂ ਹਰ ਪਾਸੇ ਕੁਰਲਾਟ। ਪਿਆਰਿਓ, ਕੱਲੇ ਲੋਕਾਂ ਨੂੰ ਦੇਖ ਕੇ ਬਾਣੀ ਨਹੀਂ, ਸਾਹਮਣੇ ਬਾਬਰ ਬੈਠਾ, ਦੇਖੋ ਇਸ ਫਕੀਰ ਦੇ ਅੰਦਰ, ਜਗਤ ਗੁਰੂ ਅੰਦਰ ਬਾਣੀ ਕਿਵੇਂ ਆ ਰਹੀ ਹੈ। ਬਾਬਰ ਸਾਹਮਣੇ ਬੈਠਾ ਨਸ਼ੇ ਚ ਚੂਰ ਕਹਿ, ਤੇ ਮੇਰੇ ਗੁਰੂ ਨੇ ਜਿਹੜੇ ਸ਼ਬਦ ਕਹਿ ਮੈਂ ਹੈਰਾਨ ਹੋਇਆ। ਕਹਿਣ ਲੱਗੇ ਮਰਦਾਨਿਆਂ, ਓ ਦੇਖ ਧਰਮ ਰਾਜ ਨੇ ਜਮਦੂਤ ਭੇਜਿਆ, ਓ ਦੇਖ ਦੇ ਸ਼ਬਾਈ ਖਲਕੇ ਕੁੱਤੇ ਲੋਕਾਂ ਦਾ ਮਾਸ ਪੈ ਝੂੰਡਦੇ। ਇਹ ਕੋਈ ਕਹਿ ਸਕੇਗਾ ਨਿਰੰਕਾਰੀ, ਨਿਰੰਕਾਰ ਚ ਅਭੇਦ। ਬਾਬੇ ਦੇ ਅੰਦਰ ਬਾਬਰ ਨੂੰ ਦੇਖ ਕੇ ਵੀ ਬਚਣਾ ਹੈ ਕਿ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ। ਜਮ ਕਰ ਮੁਗਲ ਕੇ ਜਮਦੂਤ ਬਣ ਕੇ ਮੁਗਲ ਆਇਆ, ਤੇ ਸਿਪਾਹੀਆਂ ਲਈ ਕਿਹਾ ਸ਼ਬਦ, ਰਤਨ ਵਿਗਾੜ ਵਗੋਏ ਕੁੱਤੀ ਮੋਇਆ ਸਾਰ ਨਾ ਕਾਈ। ਗੁਰਮੁਖੋ, ਬਾਣੀ ਸਿਬਤ ਸਲਾਹ ਵਿੱਚ ਆਈ, ਬਾਣੀ ਅਨ ਮਤੀਆਂ ਤੇ ਪਖੰਡਿਆਂ ਨੂੰ ਸੋਧਣ ਲਈ ਆਈ, ਬਾਣੀ ਰਾਜਿਆਂ ਦੇ ਜ਼ੁਲਮ ਨੂੰ ਰੋਕਣ ਵਾਸਤੇ ਆਈ। ਤੇ ਚੌਥੀ ਮੈਂ ਬੇਨਤੀ ਇੱਕ ਹੋਰ ਕਰਦਿਆਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਹਜ਼ੂਰ ਨੇ ਸਾਡੇ ਘਰਾਂ ਦੇ ਹਾਲਤ ਵੇਖ ਕੇ ਵੀ ਉਚਾਰਨ ਕੀਤੀ। ਆਪ ਜੀ ਕਹੋਗੇ ਕਿਵੇਂ, ਜਦੋਂ ਘਰਾਂ ਚ ਦੇਖਿਆ ਮਰਦ ਦੀ ਕੋਈ ਪੁੱਛ ਨਹੀਂ, ਇਹ ਸੱਚ ਮੈਂ ਸ਼ਬਦ ਕਹਿ ਰਿਹਾ, ਦੇਖਿਆ ਚੁਰਸਤੇ ਚ ਖਲੋਤੇ ਮਰਦ ਸ਼ਿਕਾਰੀ ਨੇ, ਕੇਵਲ ਵਾਸ਼ਨਾ ਦਾ ਸ਼ਿਕਾਰ ਤਾਂ ਕਰਦੇ ਨੇ, ਉਦੋਂ ਵੀ ਬਾਣੀ ਆਈ ਤੇ ਬਾਬੇ ਨੇ ਕਿਹਾ, ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸ਼ਹਿਯਾਦ, ਸੀਲ ਸੰਯਮ ਸੁੱਚ ਭੰਨੀ, ਖਾਣਾ ਖਾਜ ਅਹਾਜ, ਸ਼ਰਮ ਗਿਆ ਘਰ ਆਪਣੇ ਪੱਤ ਉੱਠ ਚੱਲੀ ਨਾ। ਉਦੋਂ ਬਾਣੀ ਆਈ, ਕੇਵਲ ਇੱਥੇ ਬਸ ਨਹੀਂ ਗੁਰਮੁਖੋ, ਬਾਣੀ ਤਾਂ ਉਦੋਂ ਵੀ ਆਈ ਜਿਨ੍ਹਾਂ ਨੂੰ ਘਰਦਿਆਂ ਨੇ ਵੀ ਧੱਕ ਦਿੱਤਾ, ਮੇਰੇ ਬਾਬੇ ਨੂੰ ਉਹਨਾਂ ਦੀਆਂ ਕੁੱਲੀਆਂ ਵਿੱਚ ਵੀ ਰਬਾਬ ਵਜਾ ਦਿੱਤੇ। ਸਿਰਫ ਇੱਕ ਪ੍ਰਮਾਣ ਦੇਖ ਕੇ ਸਮਾਂ ਹੋ ਰਿਹਾ, ਮੈਂ ਸੰਪੰਨਤਾ ਕਰਨੀ ਪਰ ਤਰਤੀਬ ਨੂੰ ਨਾ ਭੁੱਲਿਓ, ਬਾਣੀ ਕਿਹੜੀਆਂ ਕਿਹੜੀਆਂ ਥਾਵਾਂ ਤੇ ਆਈ। ਹਜ਼ੂਰ ਦੀਪਾਲਪੁਰ ਗਏ ਨੇ, ਪਿੰਡ ਦੇ ਕਿਸੇ ਵੀ ਆਦਮੀ ਨੇ ਜੀ ਆਇਆ ਨਹੀਂ ਕਿਹਾ, ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ। ਯਾਦ ਰੱਖੋ, ਅੰਨਾ ਬੰਦਾ ਹੀਰਿਆਂ ਤੋਂ ਲੰਘ ਜਾਏ ਉਹ ਇੰਜੀ ਕਹਿੰਦਾ, ਪਰਾਂ ਪੱਥਰਾਂ ਢਾਓ, ਪੈਰਾਂ ਵਿੱਚ ਰੋੜ ਚੁੱਭਦੇ ਨੇ। ਕਿਸੇ ਜੋਹਰੀ ਨੂੰ ਪੁੱਛ ਕੇ ਦੇਖੋ, ਝੋਕੇ ਜ਼ਮੀਨ ਤੋਂ ਪੱਥਰ ਕੀਮਤੀ ਹੀਰੇ ਚੁੱਕ ਲੈਂਦਾ। ਗੁਣੀਆਂ ਦੀ ਦੁਨਾ ਵਿੱਚ ਵੀ ਇਸ ਤਰ੍ਹਾਂ, ਅਗਿਆਨੀ ਬੰਦੇ ਵਿਦਵਾਨਾਂ ਨੂੰ ਰੋੜ ਸਮਝਦੇ ਨੇ, ਕਮਾਈਆਂ ਵਾਲੇ ਨੂੰ ਰੋੜ ਸਮਝਦੇ ਨੇ। ਜੇ ਗੁਣਾਂ ਦਾ ਗ੍ਰਾਹ ਕੋਈ ਆ ਜਾਏ, ਚੇਤੇ ਰੱਖੋ ਗੁਣੀ ਨੂੰ ਆਪਣੇ ਸੀਨੇ ਨਾਲ ਲਾ ਲੈਂਦਾ। ਗੁਰੂ ਜੀ ਨੇ ਤਾਂ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਪਾਨਾ ਵਾੜੀ ਹੋਏ ਘਰ ਖਰ ਸਾਰ ਨਾ ਜਾਣੇ, ਰਸੀਆਂ ਹੋਵੇ ਮੁਸ਼ਕਾ ਤਾਂ ਫੁੱਲ ਪਛਾਣ, ਗਧੇ ਨੂੰ ਕੀ ਪਹਿਚਾਣ ਫੁੱਲਾਂ ਦੀ, ਫੁੱਲਾਂ ਦੀ ਪਹਿਚਾਣ ਤਾਂ ਕੇਵਲ ਭਵਰੇ ਨੂੰ ਹੈ। ਹਜ਼ੂਰ ਦੀਪਾਲਪੁਰ ਗਏ, ਕਿਸੇ ਆਦਮੀ ਨੇ ਜੀ ਆਇਆ ਨਹੀਂ ਕਿਹਾ, ਤੇ ਗੁਰੂ ਜੀ ਨੇ ਇੰਨੀ ਸ਼ਬਦ ਕਹਿ ਜੋ ਜਨਮ ਸਾਖੀ ਵਿੱਚ ਨੇ। ਕਹਿਣ ਲੱਗੇ, ਰਾਤ ਰਹਿਣਾ ਕੋਈ ਟਿਕਾਣਾ ਮਿਲ ਸਕਦਾ, ਤੇ ਕੁਝ ਨੌਜਵਾਨਾਂ ਨੇ ਮਜ਼ਾਕ ਕਰਕੇ ਕਿਹਾ, ਕਹਿਣ ਲੱਗੇ, ਫਕੀਰ ਤੇਰੇ ਵਰਗਾ ਫਕੀਰ ਉਹਨੇ ਸਰਾਂ ਬਣਾਈ ਏ ਜੰਗਲ ਵਿੱਚ, ਉੱਥੇ ਚਲਾ ਜਾ। ਸਤਿਗੁਰੂ ਨੂੰ ਇਸ਼ਾਰਾ ਕੀਤਾ, ਮਹਾਰਾਜ ਤੁਰ ਪਏ। ਸ਼ਾਮ ਦਾ ਵੇਲਾ ਸੀ, ਅਸਲ ਵਿੱਚ ਉਹ ਕਿਸੇ ਦੀ ਸਰਾਂ ਨਹੀਂ ਸੀ, ਸਿਰ ਤੋਂ ਪੈਰਾਂ ਤੱਕ ਜਿਸ ਬੰਦੇ ਨੂੰ ਕੋੜ ਦੀ ਬਿਮਾਰੀ ਲੱਗੀ ਏ, ਸਕੇ ਰਿਸ਼ਤੇਦਾਰਾਂ ਨੇ ਵੀ ਘਰੋਂ ਬਾਹਰ ਕੱਢ ਦਿੱਤਾ, ਉਹਦੇ ਗਲ ਦੇ ਵਿੱਚ ਮਿੱਟੀ ਦਾ ਬਰਤਨ ਰੱਸੀ ਬੰਨ ਕੇ ਲਟਕਾਇਆ, ਉਹਨੂੰ ਕੋਈ ਟੱਚ ਕਰਨਾ ਵੀ ਨਹੀਂ ਚਾਹੁੰਦਾ, ਪਿੰਡੋਂ ਬਾਹਰ ਕੱਢ ਦਿੱਤਾ। ਕੋਈ ਲੰਘਦੇ ਉਹਦੇ ਗਲੇ ਚ ਪਾਏ ਹੋਏ ਭਾਂਡੇ ਚ ਰੋਟੀ ਸੱਡਦੇ, ਬਾਬਾ ਜੀ ਚਲੇ ਗਏ। ਪਿਆਰਿਓ ਅੱਜ ਸਮਝੀਏ ਸੀ, ਭਾਵੇਂ ਰੁਮਾਲਾ ਸਾਹਿਬ ਲਾ ਕੇ ਅਦਬ ਕਰਨੇ ਆ, ਕਰਨਾ ਚਾਹੀਦਾ। ਗੁਰਮੁਖੋਏ ਬਾਣੀ ਬਾਬੇ ਨੇ ਕਿਹੜੀਆਂ ਸਟੇਜਾਂ ਲਾਈਆਂ, ਕਿੰਨੇ ਬਾਬੇ ਵਾਸਤੇ ਫੁੱਲ ਲਿਆਂਦੇ। ਸੱਚ ਜਾਣੋ ਬਾਬਾ ਤਾਂ ਉਥੇ ਜਾ ਬੈਠੇ ਜਿੱਥੇ ਕੋੜੀਆਂ ਦੇ ਤਨ ਵਿੱਚੋਂ ਬਦਬੋ ਹੁੰਦੀ ਸੀ, ਕੀਰਤਨ ਉਥੇ ਵੀ ਹੋ ਗਿਆ। ਉੱਥੇ ਬਾਣੀ ਆਈ, ਹਜ਼ੂਰ ਨੇ ਦਰਵਾਜ਼ਾ ਖੜਕਾਇਆ, ਅੰਦਰੋਂ ਆਵਾਜ਼ ਆਈ ਸੌਂ ਕੇ ਲੈਂਦਿਆਂ ਦੀ, ਕੌਣ? ਮਹਾਰਾਜ ਜੀ ਨੇ ਕਿਹਾ ਰਾਹੀ ਆ, ਇੱਕ ਰਾਤ ਰਹਿਣਾ। ਅੰਦਰੋਂ ਦਰਦ ਭਰੀ ਆਵਾਜ਼ ਨੇ ਕਿਹਾ ਰਾਹੀ ਸ਼ਾਇਦ ਤੈਨੂੰ ਪਤਾ ਨਹੀਂ, ਮੇਰੇ ਤਾਂ ਤਨ ਤੋਂ ਪਸ਼ੂ ਪੰਛੀ ਵੀ ਦੂਰ ਨੱਸਦੇ ਨੇ, ਮੈਨੂੰ ਤਾਂ ਆਪਣਿਆਂ ਨੇ ਪਿੰਡ ਚੋਂ ਬਾਹਰ ਕੱਢ ਕੇ ਇਸ ਕੁੱਲੀ ਵਿੱਚ ਡੱਕ ਦਿੱਤਾ। ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਮੇਰੇ ਤਨ ਨੂੰ ਕੋੜ ਦਾ ਰੋਗ ਲੱਗਾ, ਖੂਨ ਸਿੰਮਦਾ, ਮੇਰੀ ਬਦਬੋ ਤਨ ਦੀ ਦੇਖ ਕੇ ਕੋਈ ਨੇੜੇ ਨਹੀਂ ਢੁਕਦਾ। ਹਜ਼ੂਰ ਨੇ ਕਿਹਾ ਤੂੰ ਬੂਹਾ ਖੋਲ ਤਾਂ ਸਹੀ, ਅਸੀਂ ਉਹਨਾਂ ਕੋਲ ਬਹਿਣ ਆਇਆ ਜਿਨ੍ਹਾਂ ਕੋਲ ਕੋਈ ਵੀ ਨਹੀਂ ਬੈਠਦਾ। ਗੁਰਮੁਖੋ ਬਸ ਸਿੱਖੀ ਨੂੰ ਸਮਝੀਏ, ਗੁਰਦੁਆਰੇ ਕਾਹਦੇ ਵਾਸਤੇ ਨੇ? ਬ੍ਰਹਮ ਗਿਆਨੀਆਂ ਲਈ ਨਹੀਂ ਕੇਵਲ। ਹਸਪਤਾਲ ਇਸ ਕਰਕੇ ਨਹੀਂ ਬਣਾਏ ਗਏ ਕਿ ਤੰਦਰੁਸਤ ਕੇਵਲ ਆਉਣ, ਹਸਪਤਾਲ ਤਾਂ ਉਹਨਾਂ ਵਾਸਤੇ ਸਨ ਜਿਹੜੇ ਵਿਚਾਰੇ ਪੀੜਾ ਦੇ ਨਾਲ ਕੁਰਲਾਉਂਦੇ ਪਏ। ਹਜ਼ੂਰ ਨੇ ਦਰਵਾਜ਼ਾ ਖੜਕਾਇਆ, ਬੂਹਾ ਖੁੱਲਿਆ, ਕਹਿੰਦੇ ਉਹਦੇ ਉਂਗਲਾਂ ਵਿੱਚੋਂ ਖੂਨ, ਉਹਦੇ ਚਿਹਰੇ ਚੋਂ ਖੂਨ, ਇਹ ਸੱਚ ਹੈ। ਉਹਦੇ ਕੱਪੜਿਆਂ ਵਿੱਚੋਂ ਖੂਨ ਨਾਲ ਕੱਪੜੇ ਜੰਮੇ ਪਏ। ਉਹਨੇ ਰਿੜ ਕੇ ਬਾਬੇ ਨਾਨਕ ਦੇ ਚਰਨਾਂ ਵੱਲ ਵਧਿਆ, ਕਹਿੰਦਾ ਫਕੀਰ, ਸੰਤ ਜੀ ਕਈ ਮਹੀਨਿਆਂ ਤੋਂ ਬਾਅਦ ਕਿਸੇ ਮਨੁੱਖ ਨੂੰ ਦੇਖਿਆ। ਪਹਿਲਾ ਸ਼ਬਦ ਮਨੁੱਖ ਕਿਹਾ, ਗੁਰੂ ਨੇ ਨਜ਼ਰ ਭਰ ਕੇ ਤੱਕਿਆ ਤੇ ਕਹਿੰਦੇ ਅੰਦਰ ਚਨੂਣਿਆ ਗਿਆ। ਕਹਿਣ ਲੱਗਾ ਮਹਾਰਾਜ ਇੱਕ ਕਿਰਪਾ ਕਰੋ, ਐਸ ਰੋਗ ਨਾਲੋ ਤਾਂ ਮੌਤ ਆ ਜਾਏ ਚੰਗੀ ਏ। ਹਜ਼ੂਰ ਨੇ ਕਿਹਾ ਮਰਦਾਨਿਆ ਧਨਾਸਰੀ ਰਾਗ ਦੀ ਤਾਰ ਸੁਰ ਕਰ। ਦੇਖੋ ਬਾਣੀ ਕਿੱਥੇ ਆ ਗਈ। ਜਿਹਨੂੰ ਲੋਕ ਹੱਥ ਲਾਣਾ ਵੀ ਪਸੰਦ ਨਹੀਂ ਕਰਦੇ, ਮਰਦਾਨਿਆ ਧਨਾਸਰੀ ਦੀ ਤਾਰ ਛੇੜ, ਧਨਾਸਰੀ ਰਾਗ ਦੀ ਤਾਰ ਛੇੜੀ ਗਈ। ਹਜ਼ੂਰ ਕੋੜੀ ਦੇ ਸਾਹਮਣੇ ਬੈਠੇ ਨੇ, ਉੱਚੀ ਆਵਾਜ਼ ਵਿੱਚ ਕਿਹਾ ਜੀਓ ਤਪਤ ਖੈ ਬਾਰੋ ਬਾਰ, ਤਪ ਤਪ ਖਪੈ ਬਹੁਤ ਵੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੂ ਪੱਕਾ ਰੋਗੀ ਵਿਲ ਲਾਏ, ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੇ ਸਭ ਸੋਏ। ਨਾਲ ਕਹਿਣ ਲੱਗੇ ਜਿਨ ਕਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਬਾਜੈ ਪਵਣ ਆਖੈ ਸਭ ਜਾਏ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ, ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਹਿ ਬੈਸਣ ਨਾ ਹੀ ਜਾਏ। ਉਹਨੇ ਚਰਨ ਪਕੜ ਕੇ ਕਿਹਾ ਮਹਾਰਾਜ ਲੋਕਾਂ ਨੂੰ ਤਾਂ ਇੱਕ ਅੱਧਾ ਦਾਗ ਲੱਗੇਗਾ, ਮੇਰੇ ਤਾਂ ਸਾਰੇ ਪਿੰਡੇ ਨੂੰ ਕੋੜ ਦੇ ਦਾਗ ਲੱਗ ਗਏ, ਮੈਨੂੰ ਢੋਈ ਕਿੱਥੇ। ਜਦੋਂ ਰੋ ਪਿਆ ਨਾ, ਹਜ਼ੂਰ ਨੇ ਸ਼ਬਦ ਪੜਦੇ ਕਿਹਾ ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਹਿ ਬੈਸਣ ਨਾ ਹੀ ਜਾਏ, ਪਰ ਘਬਰਾ ਨਾ ਕਰਮ ਮਿਲੇ, ਆਖਣ ਤੇਰਾ ਨਾਉ ਜਿਤ ਲਗ ਤਰਨਾ, ਹੋਰ ਨਹੀਂ ਥਾਉ ਜੇ ਕੋ ਡੂਬੈ। ਇਹਦਾ ਅਰਥ ਜੇ ਕੋਈ ਵਿਸ਼ੇ ਵਾਸ਼ਨਾਵਾਂ ਵਿੱਚ ਡੁੱਬ ਵੀ ਜਾਏ, ਅੱਤ ਦਾ ਕੁਕਰਮੀ ਹੋਵੇ, ਸੱਚ ਜਾਣੋ ਪਰਮਾਤਮਾ ਤਾਂ ਕੁਕਰਮੀਆਂ ਵਾਸਤੇ ਵੀ ਸ਼ਬਦ ਦੇ ਦਿੰਦਾ। ਜੇ ਕੋ ਡੂਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬਦਾਤਾ। ਇੱਕ ਸ਼ਬਦ ਸੁਣਿਆ ਕੋੜੀ ਨੇ, ਬਸ ਸ਼ਬਦ ਦਾ ਭੋਗ ਪਿਆ। ਇਤਿਹਾਸ ਕਹਿੰਦਾ ਹੈ ਇੱਕ ਸ਼ਬਦ ਕੰਨਾਂ ਚ ਤੇ ਦੂਸਰਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਜਦੋਂ ਡਿੱਗਾ। ਹਜ਼ੂਰ ਨੇ ਸਿਰ ਤੇ ਹੱਥ ਰੱਖ ਕੇ ਕਿਹਾ ਭਾਈ ਬੋਲ ਸਤ ਕਰਤਾਰ। ਬਸ ਸਤ ਕਰਤਾਰ ਬਾਬੇ ਦਾ ਸ਼ਬਦ ਕੀ ਨਿਕਲਿਆ, ਅੰਦਰ ਤੇ ਬਾਹਰ ਦਾ ਕੋੜ ਚਲਾ ਗਿਆ। ਉਹਨੇ ਕਿਹਾ ਬਾਬਾ ਹੁਣ ਮੈਂ ਪਿੰਡ ਨਹੀਂ ਜਾਣਾ। ਕਹਿਣ ਲੱਗੇ ਪਿੰਡ ਜਾ ਕੇ ਕੀ ਕਰੇਗਾ, ਲੋਕ ਮਜ਼ਾਕ ਕਰਦੇ ਸਨ ਇਹਨੇ ਸਰਾਂ ਬਣਾਈਏ, ਬਣਾ ਇੱਥੇ ਸਰਾਂ, ਅੱਜ ਤੋਂ ਬਾਅਦ ਲੋਕ ਤੇਰੇ ਕੋਲ ਸ਼ਬਦ ਸੁਣਿਆ ਕਰਨਗੇ, ਤੇਰੇ ਕੋਲ ਦੁਨੀਆ ਆਏਗੀ। ਮੇਰੇ ਕਹਿਣ ਤੋਂ ਮੁਰਾਦ ਬਾਣੀ ਸਿਵਤ ਸਲਾਹ ਵਿੱਚ ਆਈ, ਬਾਣੀ ਅਨ ਮਤੀਆਂ ਤੇ ਪਖੰਡੀਆਂ ਨੂੰ ਰਾਹ ਪਾਉਣ ਲਈ ਆਈ, ਬਾਣੀ ਜ਼ੁਲਮੀਆਂ ਦੇ ਜ਼ੁਲਮ ਰੋਕਣ ਲਈ ਆਈ, ਬਾਣੀ ਕੋੜੀਆਂ ਦੇ ਕੋੜ ਕੱਟਣ ਲਈ ਆਈ। ਇਸ ਲੜੀ ਨੂੰ ਫਿਰ ਅੱਗੇ ਤੋਰਾਂਗੇ, ਸਮਾਂ ਸਮਾਪਤ ਹੈ, ਕਿਉਂਕਿ ਮੈਂ ਯਤਨ ਕਰਨਾ ਤਿੰਨ ਚਾਰ ਦੀਵਾਨਾਂ ਵਿੱਚ ਸਾਂਝ ਪਾ ਸਕਾਂ। ਫਿਰ ਇੱਕ ਬੇਨਤੀ ਕਰਨੀ ਹੈ, ਬਾਣੀ ਆਈ ਕਿਵੇਂ? ਕੱਲ ਗੁਰਮੁਖਾਂ ਕਿਹਾ ਵਕਤ ਵੱਧ ਲਈ, ਤੇ ਮੈਂ ਯਤਨ ਕਰਾਂਗਾ ਇਸ ਸਬਜੈਕਟ ਨੂੰ ਬਾਣੀ ਸਾਡੇ ਅੰਦਰ ਕਿਵੇਂ ਜਾਏ। ਗੁਰੂ ਗ੍ਰੰਥ ਸਾਹਿਬ ਚ ਤਾਂ ਆ ਗਈ, ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਇਹ ਲੜੀ ਜ਼ਰੂਰ ਯਾਦ ਰੱਖਿਓ, ਖੋਈਆਂ ਭੁੱਲਾਂ ਬਖਸ਼ ਦੇਣੀਆਂ। ਗੁਰਮੁਖ ਪਿਆਰਿਆਂ ਨੇ ਪਹਿਲੇ ਦਿਨ ਜਿਸ ਦਿਨ ਆਇਆ ਸਾਂ, ਗੁਰੂ ਗ੍ਰੰਥ ਸਾਹਿਬ ਅਕੈਡਮੀ ਜੋ ਬਣਾਈ ਹੈ, ਮੈਂ ਸ਼ਬਦ ਕਹਿਣ ਲਈ ਖੁਸ਼ੀ ਮਹਿਸੂਸ ਕਰ ਰਿਹਾ। ਸਿਰਫ 5-7 ਮਿੰਟ ਇਹਨਾਂ ਨਾਲ ਗੱਲਬਾਤ ਹੋਈ, ਇੱਕ ਤੇ ਇਹਨਾਂ ਨੇ ਜੁੜਨ ਵਾਲਾ ਕੰਮ ਲੈ ਕੇ ਤੁਰੇ ਨੇ। ਸਾਡੇ ਬਹੁਤ ਮਸਲੇ ਐਸੇ ਨੇ ਜਿਹੜੇ ਅਨਸੁਲਝੇ ਨੇ, 40 ਸਾਲ ਪਹਿਲਾਂ ਵੀ ਉਹ ਸਵਾਲ ਸੀ, ਅੱਜ ਮੇਰੇ ਕੋਲ ਵੀ ਸਵਾਲ ਏ, ਮੈਂ ਮਰ ਗਿਆ, ਜਿਹੜਾ ਮੇਰੇ ਤੋਂ ਬਾਅਦ ਕਥਾਵਾਂ ਚ ਕਹਿਆ ਸਵਾਲ ਉਹੀ ਰਹਿਣਾ, ਕਿਉਂਕਿ ਸਾਡੇ ਅੰਦਰ ਉੱਥੇ ਖਲੋ ਚੁੱਕੇ ਨੇ। ਮਹਾਤਮਾ ਬੁੱਧ ਕੋਲ ਕੋਈ ਸੱਜਣ ਆਇਆ, ਉਹਨੇ ਪੁੱਛਿਆ ਪਰਮਾਤਮਾ ਨਹੀਂ? ਉਹਨੇ ਕਿਹਾ ਤੈਨੂੰ ਕਿਸ ਮੂਰਖ ਨੇ ਦੱਸ ਦਿੱਤਾ ਪਰਮਾਤਮਾ ਹੈ? ਪਰਮਾਤਮਾ ਨਾਂ ਦੀ ਕੋਈ ਚੀਜ਼ ਨਹੀਂ। ਉਹ ਚਲਾ ਗਿਆ, ਕਹਿੰਦਾ ਮੈਨੂੰ ਯਕੀਨ ਸੀ ਤੁਸੀਂ ਮੇਰੇ ਵਰਗੀ ਵਿਚਾਰ ਰੱਖਦੇ ਹੋ। ਦੂਸਰਾ ਆ ਗਿਆ ਸ਼ਾਮ ਨੂੰ, ਕਹਿਣ ਲੱਗਾ ਮਹਾਤਮਾ ਜੀ ਰੱਬ ਹੈ? ਉਹਨਾਂ ਕਿਹਾ ਤੈਨੂੰ ਕਿਸ ਮੂਰਖ ਨੇ ਦੱਸ ਦਿੱਤਾ ਪਰਮਾਤਮਾ ਨਹੀਂ, ਪਰਮਾਤਮਾ ਹੈ? ਉਹਨੇ ਕਿਹਾ ਮੈਨੂੰ ਯਕੀਨ ਸੀ, ਖੁਸ਼ ਹੋ ਕੇ ਕਹਿੰਦਾ ਤੁਸੀਂ ਮੇਰੇ ਵਿਚਾਰ ਰੱਖਦੇ ਹੋ। ਕੋਲ ਬੈਠੇ ਆਨੰਦ ਨੇ ਕਿਹਾ, ਕਹਿਣ ਲੱਗਾ ਪਹਿਲਾਂ ਤੁਸੀਂ ਕਹਿ ਦਿੱਤਾ, ਉਹਨੇ ਪੁੱਛਿਆ ਨਹੀਂ ਤੇ ਤੁਸੀਂ ਕਿਹਾ ਰੱਬ ਨਹੀਂ, ਦੂਸਰੇ ਨੇ ਪੁੱਛਿਆ ਹੈ ਤੇ ਤੁਸੀਂ ਕਹਿ ਦਿੱਤਾ ਹੈ? ਕਹਿਣ ਲੱਗੇ ਸੱਚ ਜਾਣੀ ਦੋਨਾਂ ਨੇ ਸਵਾਦ ਹੀ ਲੈਣਾ ਸੀ, ਕਮਾਈ ਦੋਨਾਂ ਨੇ ਕੋਈ ਨਹੀਂ ਕਰਨੀ, ਇਹ ਸਿਰਫ ਇੱਕ ਵੋਟ ਵਧਾਉਣ ਆਏ ਸਨ ਕਿ ਫਲਾਣਾ ਗਿਆਨੀ ਆਇਆ ਸਾਡੀ ਵਿਚਾਰ ਨਾਲ ਸਹਿਮਤ ਸੀ। ਚੇਤੇ ਰੱਖੋ ਆਪਾਂ ਤੁਰਨ ਦਾ ਯਤਨ ਕਰੀਏ। ਇਹਨਾਂ ਗੁਰਮੁਖਾਂ ਨੇ ਕਿਤਾਬਾਂ ਮੈਨੂੰ ਪੋਥੀਆਂ ਸਾਹਿਬ ਦਿਖਾਈਆਂ, ਗੁਰਮੁਖੀ ਫਿਰ ਥੱਲੇ ਅੰਗਰੇਜ਼ੀ, ਪਰ ਇੱਕ ਗੱਲ ਮੈਂ ਸਪਸ਼ਟ ਕਹਿ ਦਿਆਂ, ਪੰਜਾਬੀ ਪੜ੍ਹਨ ਤੋਂ ਬਿਨਾਂ ਤੇ ਗੁਰਮੁਖੀ ਲਿਪਨ ਸਮਝਣ ਤੋਂ ਬਿਨਾਂ ਬਾਣੀ ਦਾ ਸ਼ੁੱਧ ਉਚਾਰਨ ਨਹੀਂ ਹੋ ਸਕਣਾ। ਤੁਹਾਡੇ ਸਕਰੀਨ ਚੱਲਦੀ ਏ, ਕਈ ਸ਼ਬਦ ਐਸੇ ਨੇ ਜਿੱਥੇ ਔਂਕੜੇ ਪਰ ਅੰਗਰੇਜ਼ੀ ਵਿੱਚ ਯੂ ਲਿਖਿਆ ਜਾਂਦਾ ਹੈ, ਬੱਚੇ ਨੂੰ ਕੀ ਪਤਾ ਵੀ ਯੂ ਸਾਇਲੈਂਟ ਹੈ ਕਿ ਬੋਲਣਾ ਹੈ। ਹੁਣ ਆਨੰਦ ਦੇ ਆਨੰਦ ਦੇ ਤੱਦੇ ਥੱਲੇ ਔਂਕੜੇ ਆਨੰਦੂ ਤੇ ਨਹੀਂ ਪੜਾਂਗੇ ਨਾ, ਉਹ ਸਮਝ ਤਾਂ ਪਏਗੀ ਜੇ ਗੁਰਮੁਖੀ ਬੋਲਾਂਗੇ, ਪੰਜਾਬੀ ਬੋਲਾਂਗੇ, ਗੁਰਮੁਖੀ ਲਿਪੀ ਸਮਝਾਂਗੇ। ਗੁਰਮੁਖੋ ਚੰਗੇ ਭਾਗ ਨੇ ਜੇ ਕਲਾਸਾਂ ਸੰਥਿਆ ਦੀਆਂ ਲੱਗਦੀਆਂ ਨੇ, ਆਪਾਂ ਉਸ ਅਟੈਂਡ ਕਰੀਏ। ਤੇ ਦੂਸਰਾ ਜੋ ਅੱਜ ਇਹਨਾਂ ਕਿਤਾਬ ਗੁਰਮੁਖਾਂ ਨੇ ਰਿਲੀਜ਼ ਕੀਤੀ ਏ, ਜਿਸ ਦਿੱਠੇ ਸਭ ਦੁੱਖ ਜਾਏ ਘਰ ਲੈ ਜਾਓ, ਅੱਜ ਖਰੀਦ ਕੇ ਲੈ ਜਾਓਗੇ, ਆਪ ਨਾ ਪੜੋਗੇ ਕਿਤੇ ਪਈ ਹੋਈ, ਸ਼ਾਇਦ ਆਉਣ ਵਾਲੀ ਪੀੜ੍ਹੀ ਵਿੱਚੋਂ ਕੋਈ ਵੇਖ ਲਵੇ। ਸਤਿਗੁਰੂ ਮਿਹਰ ਕਰੇ ਸਾਨੂੰ ਸਾਰਿਆਂ ਨੂੰ ਸਮਤ ਬਖਸ਼ੇ। ਬਾਕੀ ਗੁਰੂ ਹਰਕ੍ਰਿਸ਼ਨ ਸਾਹਿਬ ਸੰਬੰਧੀ ਵਿਚਾਰ ਤੇ ਸ਼ਬਦ ਵਿਚਾਰ ਸਵੇਰੇ ਦੇ ਦੀਵਾਨ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।